ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਪਹਿਲਾ, ਅਨੜੀਏ ਮਾਨੜਾ ਕਾਏ ਕਰੇ, ਆਪਨੜੈ ਘਰ ਹਰ ਰੰਗੋ ਕੀ ਨਾ ਮਾਣੇ, ਅਨੜੀਏ ਮਾਨੜਾ ਕਾਏ ਕਰੇ, ਆਪਨੜੈ ਘਰ ਹਰ ਰੰਗੋ ਕੀ ਨਾ ਮਾਣੇ, ਸਹੁ ਨੇੜੈ ਧਨ ਕਮਲੀਏ, ਬਾਹਰ ਕਿਆ ਢੂਡੇ, ਭੈ ਕੀਆਂ ਦੇਹ ਸਲਾਈਆਂ ਨੈਣੀ, ਭਾਵ ਕਾ ਕਰ ਸੀ ਗਾਰੋ, ਤਾ ਸੁਹਾਗਣ ਜਾਣੀਐ ਲਾਗੇ, ਜਾਂ ਸਹੁ ਧਰੇ ਪਿਆਰੋ, ਆਣੀ ਬਾਲੀ ਕਿਆ ਕਰੇ, ਜਾ ਧਨ ਕੰਤ ਨਾ ਪਾਵੈ, ਕਰਨ ਪਲਾਹ ਸਾ ਤਨ ਮਹਿਲ ਨਾ ਪਾਵੈ, ਵਿਣ ਕਰਮਾ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ, ਲਭ ਲੋਭ ਅਹੰਕਾਰ ਕੇ ਮਾਤੇ, ਮਾਇਆ ਮਾਹੇ ਸਮਾਣੀ, ਇਨੀ ਬਾਤੇ ਸੋ ਪਾਈਐ ਨਾਹੀ, ਭਈ ਕਾਮਣ ਆਣੀ, ਜਾਏ ਪੁੱਛੋ ਸੁਹਾਗਣੀ ਵਾਹੈ, ਕਿਨੀ ਬਾਤੀ ਸੋ ਪਾਈਐ, ਜੋ ਕਿਛ ਕਰੇ ਸੋ ਭਲਾ ਕਰ ਮਾਨੀਐ, ਹਿਕਮਤ ਹੁਕਮ ਚੁਕਾਈਐ, ਜਾ ਕੇ ਪ੍ਰੇਮ ਪਦਾਰਥ ਪਾਈਐ, ਤੋ ਚਰਣੀ ਚਿਤ ਲਾਈਐ, ਸਹੁ ਕਹੈ ਸੋ ਕੀਜੈ, ਤਨ ਮਨੋ ਦੀਜੈ, ਐਸਾ ਪਰਮਲ ਲਾਈਐ, ਏਵ ਕਹੇ ਸੁਹਾਗਣੀ ਭੈਣੇ, ਇਨੀ ਬਾਤੀ ਸੋ ਪਾਈਐ, ਆਪ ਗਵਾਈਐ ਤਾਂ ਸੋ ਪਾਈਐ, ਔਰ ਕੈਸੇ ਚਤੁਰਾਏ, ਸੋ ਨਦਰ ਕਰ ਦੇਖੈ ਸੋ ਦਿਨ ਲੇਖੈ, ਕਾਮਣ ਨੌ ਨਿਧ ਪਾਏ, ਆਪਣੇ ਕੰਤ ਪਿਆਰੇ ਸਾ ਸੁਹਾਗਣ, ਨਾਨਕ ਸਾ ਸਬਰਾਏ, ਐਸੈ ਰੰਗ ਰਾਤੇ ਸਹਿਜ ਕੇ ਮਾਤੇ, ਐਨ ਸਭਾਏ ਸਮਾਣੀ, ਸੁੰਦਰ ਸਾਏ ਸਰੂਪ ਵਿਚਖਣ, ਕਹੀਐ ਸਾ ਸਿਆਣੀ, ਐਸੈ ਰੰਗ ਰਾਤੇ ਸਹਿਜ ਕੇ ਮਾਤੇ, ਐਨ ਸਭਾਏ ਸਮਾਣੀ, ਸੁੰਦਰ ਸਾਏ ਸਰੂਪ ਵਿਚਖਣ, ਕਹੀਐ ਸਾ ਸਿਆਣੀ। ਵਾਹਿਗੁਰੂ ਜੀ ਕਾ ਖਾਲਸਾ,
वाहिगुरु जी की फतेह।
नहों जति सती नहीं पड़या, मूर्ख मुगदा जन्म भया। परणवत नानक तिन की शरणा, जिन तू नाही विसरिया। बेसुमार अथाह अगणते अतुल, ज्यों बुलावह त्यों नानक दास बोले। ज्यों बुलावह त्यों नानक दास बोले। सन्मान योग गुरु खालसा साध संगत जी, गुरु हजूरी विच जुड़ मिल बैठी संगत जी, अते देश विदेश विच गुर शब्द दे पावन उपदेश नूं सुन लई, गुरु के हुक्म नूं सुन लई एकाग्र मन हो बैठे समूह। गुरु खालसा साध संगत जी, आओ एक बार रसना नूं फिर पवित्र करिए, गुरु फतेह दी सांझ पाइए। वाहिगुरु जी का खालसा, वाहिगुरु जी की फतेह। हर रोज दी तरह अज अमृत वेले परम कृपालू जगत गुरु समर्थ गुरु साहिब श्री गुरु ग्रंथ साहिब जी ने सचखंड श्री हरिमंदर साहिब विच प्रकाशवान हो करके साढ़े कलयुगी जीयां ते बख्शिश की है। पवित्र मुख वाक बख्शिश कीता है। ये अज दा पवित्र मुख वाक जगत गुरु निरंकारी जोत जो आप कल तारण गुरु नानक आया, सतगुरु गुरु नानक देव जी महाराज का तिलंग राग अंदर उच्चारण किया होया ये पावन शब्द है। श्री गुरु ग्रंथ साहिब जी महाराज दे पावन पवित्र अंग 722 दे उत्ते ਇਹ ਪਾਵਨ ਸ਼ਬਦ ਸੁਸ਼ੋਭਿਤ ਹੈ। ਸ਼ਬਦ ਦੇ ਆਦਿ ਵਿੱਚ ਆਰੰਭਤਾ ਦੀ ਪੰਗਤੀ ਵਿੱਚ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਮਾਣ ਤੋਂ ਰਹਿਤ ਹੋਣ ਲਈ ਹੁਕਮ ਕੀਤਾ ਹੈ। ਜੋ ਮਾਣ ਕਰਦਾ ਉਹ ਬੇਸਮਝ ਹੈ, ਉਹ ਮੂਰਖ ਹੈ। ਅਤੇ ਮਾਣ ਕਾਹਦਾ ਕਰਨਾ ਹੈ? ਕਿਉਂਕਿ ਸਭ ਕੁਝ ਹੀ ਛਿਨ ਭੰਗਰ ਹੈ, ਨਾਸਬੰਤ ਹੈ। ਗੁਰੂ ਜੀ ਨੇ ਤਾਂ ਸਾਨੂੰ ਉਪਦੇਸ਼ ਹੀ ਇਹ ਦਿੱਤਾ, ਗੁਰੂ ਸ਼ਰਨ 'ਚ ਆਉਣਾ ਹੀ ਮਾਣ ਛੱਡ ਕੇ ਆ। ਹਜ਼ੂਰ ਦਾ ਤਾਂ ਫਰਮਾਨ ਹੈ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਹੋ ਸਭਨਾ ਕੀ ਰੇਣਕਾ, ਤੋਂ ਆਓ ਹਮਾਰੇ ਪਾਸ। ਭਾਈ ਸਾਹਿਬ ਭਾਈ ਗੁਰਦਾਸ ਜੀ ਤਾਂ ਕਥਨ ਕਰਦੇ ਨੇ, ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ, ਤਨ ਧਰਤੀ ਕਰ ਧਰਮਸਾਲ, ਮਨ ਦੱਬ ਵਿਸਾਵੈ, ਲੱਤਾਂ ਹੇਠ ਲਤਾੜੀਏ ਉਹ ਆਪ ਗਵਾਵੈ। ਸ਼ਬਦ ਸੁਰਤ ਲਵਲੀਨ ਹੋਏ ਗੁਰ ਸ਼ਬਦ ਕਮਾਵੈ। ਗੁਰਸਿੱਖ ਦੀ ਤਾਂ ਇਹ ਅਵਸਥਾ ਹੈ, ਆਪਾਂ ਨਹੀਂ ਜਲਾਉਣਾ, ਮੁਰਦੇ ਦੀ ਤਰ੍ਹਾਂ ਬਣ ਕੇ ਗੁਰੂ ਹੁਕਮ ਵਿੱਚ ਸਮਾਉਣਾ। ਤਨ ਧਰਤੀ ਕਰ ਧਰਮਸਾਲ, ਮਨ ਦੱਬ ਵਸਾਵੈ। ਮਨ ਵਿੱਚ ਹੰਕਾਰ ਕੀ ਕਰਨਾ, ਮਨ ਨੂੰ ਤਾਂ ਦੱਬ ਦੀ ਤਰ੍ਹਾਂ ਥੱਲੇ ਵਿਛਾ ਦੇਣਾ ਹੈ। ਜਿਵੇਂ ਦੱਬ ਲਤਾੜੀ ਦੀ ਹੈ, ਕੁਝ ਨਹੀਂ ਜਾਉਂਦੀ, ਇਉਂ ਆਪਣਾ ਆਪ ਹੰਕਾਰ ਦੂਰ ਕਰਨਾ ਹੈ। ਐਸੀ ਗੁਰਸਿੱਖ ਦੀ ਅਵਸਥਾ। ਪਰ ਮਨੁੱਖ ਬਹੁਤਾਦ ਵਿੱਚ ਮਾਨ ਵਿੱਚ ਘਿਰ ਰਿਹਾ ਹੈ। ਬੜੇ ਬੜੇ ਵਿਦਵਾਨ ਲੋਕ ਵੀ ਮਹਾਰਾਜ ਕਹਿੰਦੇ ਮਾਨ ਵਿੱਚ ਘਿਰੇ ਨੇ। ਕੋਈ ਜਾਤੀ ਦੇ ਮਾਨ ਵਿੱਚ ਘਿਰਿਆ ਹੋਇਆ ਹੈ, ਕੋਈ ਜਿਹਨੂੰ ਕੋਈ ਥੋੜ੍ਹੀ ਜਿਹੀ ਛੰਦਾਬੰਦੀ ਦੀ ਸੋਝੀ ਹੈ, ਕੋਈ ਕਾਵਿ ਰਚਨਾ ਦਾ ਰਚਨਾ ਜਾਣ ਰਿਹਾ, ਉਹਨੂੰ ਇਹ ਆ ਵੀ ਮੇਰੇ ਵਰਗਾ ਕੋਈ ਕਵੀ ਕੋਈ ਨਹੀਂ ਹੈ, ਮੈਂ ਸੁੰਦਰ ਕਵਿਤਾ ਲਿਖਣ ਜਾਣਦਾ। ਅਤੇ ਜਿਹਨੂੰ ਕੋਈ ਜਾਤੀ ਚੰਗੀ ਮਿਲ ਗਈ, ਉਹ ਕਹਿੰਦਾ ਮੇਰੀ ਸਭ ਤੋਂ ਹੀ ਉੱਚੀ ਜਾਤੀ ਹੈ। ਵੱਡੇ ਵੱਡੇ ਜੋਗੀ ਕਹਿੰਦੇ ਨੇ ਵੀ ਸਾਡੇ ਵਰਗਾ ਕੋਈ ਜੋਗੀ ਸਮਾਧੀਆਂ ਲਾਉਣ ਵਾਲਾ ਹੀ ਨਹੀਂ, ਸਾਨੂੰ ਪ੍ਰਾਣ ਦਸਮ ਵਿੱਚ ਚੜ੍ਹਾਉਣ ਦੀ ਦਸਮ ਦੁਆਰ ਵਿੱਚ ਸਮਝ ਹੈ, ਅਸੀਂ ਸਮਾਧੀ ਵੱਡੀ ਲਗਾ ਲੈਂਦੇ ਹਾਂ। ਸੰਨਿਆਸੀ ਲੋਕ ਕਹਿੰਦੇ ਨੇ ਅਸੀਂ ਵੱਡੇ ਹਾਂ। ਸਭ ਮਾਨ ਵਿੱਚ ਮਹਾਰਾਜ ਕਹਿੰਦੇ ਘਿਰ ਰਹੇ ਨੇ, ਹਮ ਵੱਡ ਕਵ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ। ਮਹਾਰਾਜ ਕਹਿੰਦੇ ਵੱਡੇ ਸੂਰਮੇ ਵੀ, ਗਿਆਨੀ ਵੀ, ਗੁਣਵਾਨ ਵੀ। ਇਹ ਬੁੱਧ ਕਵੇ ਨਾ ਨਾਸੀਏ, ਹੰਕਾਰ ਵਾਲੀ ਬੁੱਧੀ ਵੱਡਿਆਂ ਵੱਡਿਆਂ ਦੀ ਧਾਰਨ ਕੀਤੀ ਹੋਈ ਆ ਵੀ ਅਸੀਂ ਹੋਈ ਸਭ ਕੁਝ ਹਾਂ। ਤਦ ਹੀ ਹਜ਼ੂਰ ਨੇ ਬਾਣੀ 'ਚ ਇੱਕ ਥਾਂ ਕਿਹਾ ਹੈ, ਮਾਨ ਮੁਨੀ ਪਰ ਮਾਨ ਗਲੇ, ਮਾਨ ਸਭੈ ਕਉ ਖਾਏ। ਵੱਡਿਆਂ ਵੱਡਿਆਂ ਨੂੰ ਮਾਨ ਹੰਕਾਰ ਖਾਈ ਜਾ ਰਿਹਾ, ਮਾਨ ਨੇ ਘੇਰ ਰੱਖਿਆ ਹੰਕਾਰ ਨੇ। ਹੰਕਾਰ ਦੂਰ ਕਰਨ ਦਾ ਹੀ ਸਤਿਗੁਰੂ ਦਾ ਪਹਿਲਾਂ ਸਭ ਨੂੰ ਉਪਦੇਸ਼ ਹੈ। ਗੁਰਸਿੱਖ ਨੇ ਹੰਕਾਰ ਤੋਂ ਰਹਿਤ ਹੋਣਾ। ਸਿੱਖ ਇਤਿਹਾਸ ਨੂੰ ਜਦ ਪੜ੍ਹਦੇ ਹਾਂ, ਮੇਰੀ ਸੋਢੀ ਸੁਲਤਾਨ ਸੋਢੀ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਜਿਸ ਗੁਰੂ ਦੀ ਸਿਫਤ ਕਰਦੇ ਹਾਂ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਹਾ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਰਹਿਮਤਾਂ ਦੇ ਦਾਤੇ, ਬਖਸ਼ਿਸ਼ਾਂ ਕਰਨ ਵਾਲੇ ਸਮਰੱਥ ਗੁਰੂ ਦੀ ਹਜ਼ੂਰੀ 'ਚ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਹੈ, ਸੱਤ ਸਿੱਖ ਚੱਲ ਕੇ ਗੁਰੂ ਦੀ ਹਜ਼ੂਰੀ 'ਚ ਆਏ ਨੇ। ਹੱਥ ਜੋੜ ਗੁਰੂ ਰਾਮਦਾਸ ਨੂੰ ਮਸਤਕ ਟੇਕ ਕੇ ਬੇਨਤੀ ਕੀਤੀ, ਪਾਤਸ਼ਾਹ ਆਪ ਕਿਰਪਾ ਕਰੋ, ਜਿੱਥੇ ਹੋਰਾਂ 'ਤੇ ਰਹਿਮਤ ਕਰਦੇ ਹੋ, ਹੋਰਾਂ ਜੀਆਂ ਨੂੰ ਤਾਰ ਰਹੇ ਹੋ, ਮਹਾਰਾਜ ਸਾਡੇ 'ਤੇ ਵੀ ਤਰਸ ਕਰੋ, ਸਾਨੂੰ ਐਸਾ ਉਪਦੇਸ਼ ਦਿਓ ਜਿਸ ਉਪਦੇਸ਼ ਅਨੁਸਾਰ ਚੱਲ ਕੇ ਸਾਡਾ ਜੀਵਨ ਸਫਲਾ ਹੋ ਜਾਵੇ। ਗੁਰੂ ਹਜ਼ੂਰੀ 'ਚ ਇਕੱਲੇ ਸੱਤ ਹੀ ਨਹੀਂ ਸੀ, ਹੋਰ ਵੀ ਬੇਅੰਤ ਸੰਗਤ ਬੈਠੀ ਸੀ, ਪਰ ਸੱਤ ਨੇ ਤਾਂ ਖਲੋ ਕੇ ਹੱਥ ਜੋੜ ਕੇ ਬੇਨਤੀ ਕੀਤੀ ਆ ਉੱਥੇ ਇਤਿਹਾਸ 'ਚ ਜ਼ਿਕਰ ਆ, ਮਹਾਰਾਜ ਐਸਾ ਉਪਦੇਸ਼ ਦਿਓ ਜਿਹਦੇ ਨਾਲ ਸਾਡਾ ਜੀਵਨ ਸਫਲਾ ਹੋ ਜਾਵੇ। ਹੁਣ ਭਾਵੇਂ ਬੇਨਤੀ ਸੱਤਾਂ ਦੇ ਕਰਨ ਤੋਂ ਉਪਦੇਸ਼ ਦਿੱਤਾ, ਉਪਦੇਸ਼ ਤਾਂ ਸਮੁੱਚੀ ਮਨੁੱਖਤਾ ਲਈ ਆ ਨਾ ਸਾਂਝਾ, ਪਰਥਾਏ ਸਾਖੀ ਮਹਾਂ ਪੁਰਖ ਬੋਲ ਦੇ ਸਾਂਝੀ ਸਗਲ ਜਹਾਨੈ। ਉਹ ਗੁਰੂ ਰਾਮਦਾਸ ਦਾ ਬਖਸ਼ਿਸ਼ ਕੀਤਾ ਉਪਦੇਸ਼ ਅੱਜ ਵੀ ਸਾਡੇ ਲਈ ਉਹ ਸੱਚਾ ਹੈ, ਆਉਣ ਵਾਲੇ ਸਮੇਂ 'ਚ ਵੀ ਸਦਾ ਸੱਚਾ ਹੋਵੇਗਾ ਜੋ ਗੁਰੂ ਉਪਦੇਸ਼ ਨੂੰ ਕਮਾਵੇਗਾ। ਸੰਖੇਪ ਜੀ ਬੇਨਤੀ ਕਰਾਂ, ਗੁਰੂ ਪਾਤਸ਼ਾਹ ਨੇ ਉੱਥੇ ਫਿਰ ਬਖਸ਼ਿਸ਼ ਕੀਤੀ। ਇਤਿਹਾਸ ਦੇ ਬੋਲ ਹਨ, ਚੂੜਾਮਨ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਕਲਮ ਨਾਲ ਲਿਖਿਆ, ਰਾਮਦਾਸ ਸਤਿਗੁਰੂ ਉਚਾਰਾ ਪ੍ਰਥਮੇ ਤਜੋ ਮਨ ਕੋ ਹੰਕਾਰਾ। ਮਹਾਰਾਜ ਕਹਿੰਦੇ ਭਾਈ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ, ਸਾਡੀ ਪੱਲੇ ਬੰਨ ਲਓ, ਰਾਮਦਾਸ ਸਤਿਗੁਰੂ ਉਚਾਰਾ ਪ੍ਰਥਮੇ ਤਜੋ ਮਨ ਕੋ ਹੰਕਾਰਾ ਮਾਰੇ, ਕਹਿੰਦੇ ਬਈ ਮਨ ਦਾ ਹੰਕਾਰ ਛੱਡੋ। ਜੇ ਸਿੱਖੀ ਕਮਾਉਣੀ ਆ ਨਾ, ਹੰਕਾਰ ਨਹੀਂ ਕਰਨਾ। ਜੇ ਜੀਵਨ ਦੀ ਸਫਲਤਾ ਧਾਰਨ ਕਰਨੀ ਆ, ਹੰਕਾਰ ਛੱਡੋ। ਹੰਕਾਰ ਧਾਰ ਕੇ ਨਹੀਂ ਇੱਥੇ ਕੁਝ ਵੀ ਹੋਣਾ। ਜੇ ਆ ਕੇ ਤੁਸੀਂ ਸੇਵਾ 'ਚ ਵੀ ਜੁੜ ਗਏ, ਸਿੱਖੀ ਲਿਬਾਸ ਵੀ ਧਾਰ ਲਿਆ, ਫਿਰ ਹੰਕਾਰ ਧਾਰੀ ਰੱਖਿਆ, ਫਿਰ ਕਿਸੇ ਅਰਥ ਨਹੀਂ ਹੈ। ਪ੍ਰਥਮੇ ਤਜੋ ਮਨ ਕੋ ਹੰਕਾਰਾ, ਕਰੋ ਨਾ ਨਿੰਦਾ ਅਵਗਨ ਪਰ ਹਰ। ਮਹਾਰਾਜ ਕਹਿੰਦੇ ਫਿਰ ਕਿਸੇ ਦੀ ਨਿੰਦਿਆ ਨਹੀਂ ਕਰਨੀ, ਕਦੇ ਵੀ ਕਿਸੇ ਦੀ ਨਿੰਦਿਆ ਨਹੀਂ ਕਰਨੀ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ ਮੋਹ ਕਾਲੇ ਤਿੰਨਾਂ ਨਿੰਦਕਾਂ ਨਰਕ ਕੇ ਘੋਰ ਪਹਚਾਨੇ। ਇਸ ਵਾਸਤੇ ਮਹਾਰਾਜ ਕਹਿੰਦੇ ਕਦੇ ਕਿਸੇ ਦੀ ਨਿੰਦਾ ਨਹੀਂ ਕਰਨੀ। ਅਵਗਣ ਪਰ ਹਰ, ਜਿਹੜੇ ਔਗਣ ਨੇ ਉਹਨਾਂ ਨੂੰ ਸਾਰਿਆਂ ਨੂੰ ਤਿਆਗ ਦੇਣਾ। ਇਹ ਗੁਰੂ ਰਾਮਦਾਸ ਜੀ ਮਹਾਰਾਜ ਨੇ ਗੁਰਸਿੱਖਾਂ ਨੂੰ ਉਪਦੇਸ਼ ਦਿੱਤਾ। ਇੱਕ ਨਹੀਂ ਬੇਅੰਤ ਤਾਈਂ ਇਤਿਹਾਸ ਵਿੱਚ ਸਾਨੂੰ ਪੜ੍ਹਨ ਨੂੰ ਇਹ ਪ੍ਰੇਰਣਾ ਮਿਲਦੀ ਹੈ। ਗੁਰੂ ਜੀ ਨੇ ਸਿੱਖ ਨੂੰ ਮਾਣ ਤੋਂ ਰਹਿਤ ਹੋਣ ਦਾ ਹੰਕਾਰ ਕੀਤਾ ਵੀ ਹੰਕਾਰ ਨਹੀਂ ਕਰਨਾ ਕਦੇ ਵੀ। ਸ਼੍ਰੀ ਗੁਰੂ ਅਮਰਦਾਸ ਜੀ ਦਾ ਇਤਿਹਾਸ ਜਦ ਪੜ੍ਹਦੇ ਹਾਂ, ਗੋਇੰਦਵਾਲ ਸਾਹਿਬ ਦੇ ਨਗਰ ਦੇ ਅੰਦਰ ਗੁਰੂ ਅਮਰਦਾਸ ਜੀ ਜੀਆਂ ਨੂੰ ਤਾਰ ਰਹੇ ਨੇ, ਜਿਸ ਗੁਰੂ ਦੀ ਸਿਫਤ ਕਰਦਿਆਂ ਭੱਟਾਂ ਨੇ ਕਿਹਾ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਗੁਰੂ ਅਮਰਦਾਸ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਇਤਿਹਾਸ ਦੱਸਦਾ, ਕਹਿੰਦੇ ਬਹੁਤ ਸੰਗਤ ਜੁੜ ਮਿਲ ਬੈਠੀ ਆ, ਬੜੇ ਗੁਰਸਿੱਖ ਇਕੱਠੇ ਹੋਏ ਨੇ, ਬੜਾ ਸੋਹਣਾ ਦੀਵਾਨ ਸਜਿਆ। ਪਰ ਇਤਿਹਾਸ ਦਾ ਕਥਨ ਹੈ ਦੀਵਾਨ ਵਿੱਚ ਵੀ ਬੜੇ ਗੁਰਮੁਖ ਗੁਰਸਿੱਖ ਜੁੜੇ ਹੋਏ ਨੇ। ਐਸੀ ਸੰਗਤ ਗੁਰੂ ਦੀ ਹਜ਼ੂਰੀ 'ਚ ਜੁੜ ਮਿਲ ਬੈਠੀ ਆ, ਸਾਰੇ ਚਾਹੁੰਦੇ ਨੇ ਸੰਗਤ ਗੁਰਸਿੱਖ ਵੀ ਸਾਨੂੰ ਸਤਿਗੁਰੂ ਉਪਦੇਸ਼ ਦੇਣ, ਸਾਡੇ 'ਤੇ ਗੁਰੂ ਕਿਰਪਾ ਕਰਨ। ਗੁਰੂ ਅਮਰਦਾਸ ਜੀ ਨੇ ਫਿਰ ਗੁਰਸਿੱਖਾਂ ਦੀ ਭਾਵਨਾ ਜਾਣ ਕੇ ਜੋ ਬਖਸ਼ਿਸ਼ ਕੀਤੀ ਆ ਉਹ ਇਤਿਹਾਸ ਦੇ ਕਰਤਾ ਭਾਈ ਸਾਹਿਬ ਜੀ ਲਿਖਦੇ ਹਨ। ਇੱਕ ਦਿਨ ਸੰਗਤ ਭਈ ਘਨੇਰੀ, ਸੁਣਿਓ ਚਾਹੇ ਬਾਣੀ ਗੁਰ ਕੇਰੀ। ਇੱਕ ਦਿਨ ਧੰਨ ਗੁਰੂ ਅਮਰਦਾਸ ਜੀ ਦੀ ਹਜ਼ੂਰੀ 'ਚ ਬਹੁਤ ਸੰਗਤ ਇਕੱਠੀ ਹੋਈ, ਸਾਰੇ ਗੁਰਸਿੱਖ ਗੁਰੂ ਦਾ ਉਪਦੇਸ਼ ਸੁਣਨਾ ਚਾਹੁੰਦੇ ਨੇ, ਬਾਣੀ ਤੋਂ ਭਾਵ ਉਪਦੇਸ਼। ਸੁਣਿਓ ਚਾਹੇ ਬਾਣੀ ਗੁਰ ਕੇਰੀ, ਲੱਗਿਓ ਦੀਵਾਨ ਸੁਭ ਸਥਾਨ। ਗੁਰੂ ਹਜ਼ੂਰੀ ਅੰਦਰ ਬੜੀ ਸੁੰਦਰ ਜਗ੍ਹਾ 'ਚ ਬੜਾ ਸੋਹਣਾ ਦੀਵਾਨ ਸਜਿਆ ਗੁਰੂ ਅਮਰਦਾਸ ਜੀ ਦੀ ਹਜ਼ੂਰੀ ਦੇ ਅੰਦਰ। ਅਤੇ ਦੀਵਾਨ ਵਿੱਚ ਕੌਣ ਬੈਠੇ ਨੇ? ਭਾਈ ਸਾਹਿਬ ਜੀ ਕਹਿੰਦੇ ਗੁਰਮੁਖ ਗੁਰਸਿੱਖ ਮਿਲੇ ਸੁਜਾਨ। ਗੁਰਮੁਖ ਨੇ ਉੱਚੀਆਂ ਕਰਨੀਆਂ ਵਾਲੇ, ਗੁਰਸਿੱਖ ਬੜੇ ਸੁਜਾਨ ਸਿਆਣੇ ਸੁਗੜ ਚਤਰ, ਗੁਰੂ ਦੇ ਸਨਮੁਖ ਰਹਿਣ ਵਾਲੇ ਗੁਰਮੁਖ ਗੁਰਸਿੱਖ ਜੁੜ ਮਿਲ ਬੈਠੇ ਨੇ। ਗੁਰਮੁਖ ਗੁਰਸਿੱਖ ਮਿਲੇ ਸੁਜਾਨ। ਅਤੇ ਮੇਰੇ ਸਮਰੱਥ ਗੁਰੂ ਜੀ ਨੇ ਫਿਰ ਅੱਗੋਂ ਫਿਰ ਬਖਸ਼ਿਸ਼ ਕੀਤੀ ਆ ਸਾਰਿਆਂ ਦੇ ਮਨ ਦੀ ਜਾਣ ਕੇ। ਸਾਰੇ ਜਦੋਂ ਗੁਰੂ ਦਾ ਉਪਦੇਸ਼ ਸੁਣਨਾ ਚਾਹੁੰਦੇ ਸੀ, ਗੁਰੂ ਅਮਰਦਾਸ ਜੀ ਮਰ ਕਹਿਣ ਲੱਗੇ ਜੇ ਕੋ ਮੇਰੋ ਸਿੱਖ ਕਹਾਵੈ। ਇਹ ਨਹੀਂ ਵੀ ਹੋਰ ਕਿਸੇ ਮਨੁੱਖ ਨੂੰ ਕਿਹਾ, ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਭਾਈ ਜਿਹੜਾ ਕੋਈ ਸਾਡਾ ਸਿੱਖ ਕਹਾਉਂਦਾ ਹੈ ਉਹ ਸੁਣੋ ਧਿਆਨ ਦੇ ਨਾਲ। ਗੁਰਮੁਖ ਗੁਰਸਿੱਖੀ ਗੁਰੂ ਦੀ ਹਜ਼ੂਰੀ 'ਚ ਜੁੜ ਮਿਲ ਬੈਠੇ ਸਨ। ਗੁਰੂ ਅਮਰਦਾਸ ਜੀ ਕਹਿੰਦੇ ਦੇਖੋ ਮੇਰੋ ਸਿੱਖ ਕਹਾਵੈ, ਸੁਭਗਤ ਅੰਤ ਸਮੈ ਲਲਚਾਵੈ। ਮਹਾਰਾਜ ਕਹਿੰਦੇ ਅੰਤਲੇ ਸਮੇਂ ਸ਼੍ਰੇਸ਼ਠ ਮੋਕਸ਼ ਨੂੰ ਪ੍ਰਾਪਤ ਹੋਣਾ ਜਿਹੜਾ ਚਾਹੁੰਦਾ, ਜਿਹੜਾ ਚਾਹੁੰਦਾ ਵੀ ਮੈਂ ਮੁਕਤ ਹੋ ਜਾਂ, ਮੁੜ ਕੇ 84 ਦੇ ਚੱਕਰ ਵਿੱਚ 84 ਲੱਖ ਜੂਨਾਂ 'ਚ ਨਾ ਭੜਕਾਂ, ਮੇਰਾ ਆਵਾਗਮਨ ਮਿਟ ਜਾਵੇ, ਸੁਭਗਤੀ ਪ੍ਰਾਪਤ ਹੋ ਜਾਵੇ। ਮਹਾਰਾਜ ਕਹਿੰਦੇ ਜੇ ਕੋ ਮੇਰੋ ਸਿੱਖ ਕਹਾਵੈ, ਸੁਭਗਤ ਅੰਤ ਸਮੈ ਲਲਚਾਵੈ। ਪਹਿਲੀ ਗੱਲ ਤਾਂ ਮਹਾਰਾਜ ਕਹਿੰਦੇ ਬਾਈ ਸੇਵਾ ਕਰਨ ਵਿਖੇ ਚਿੱਤ ਧਰੈ। ਮਹਾਰਾਜ ਕਹਿੰਦੇ ਬਾਈ ਉਹ ਸੇਵਾ 'ਚ ਜੁੜ ਜਾਓ, ਸੇਵਾ ਕਰੋ। ਫਿਰ ਸੇਵਾ ਕਿਵੇਂ ਕਰਨੀ ਆ? ਮਹਾਰਾਜ ਨੇ ਅੱਗੋਂ ਇਹ ਹੀ ਦਿੱਤਾ ਫਿਰ ਉਪਦੇਸ਼, ਔਰ ਹੰਕਾਰ ਨਾ ਕਾਬੂ ਕਰੇ। ਮਹਾਰਾਜ ਕਹਿੰਦੇ ਹੰਕਾਰ ਨਹੀਂ ਕਰਨਾ ਸੇਵਾ ਕਰਕੇ। ਇਹ ਨਾ ਹੋਵੇ ਵੀ ਕੋਈ ਕਹੇ ਵੀ ਮੈਂ ਤਾਂ ਇੰਨੇ ਭਾਂਡੇ ਮਾਂਜਦਾ, ਮੈਂ ਰੋਜ਼ ਇੰਨਾ ਝਾੜੂ ਦਿੰਦਾ, ਮੈਂ ਤਾਂ ਰੋਜ਼ ਗੁਰੂ ਦਰ 'ਤੇ ਇਸ਼ਨਾਨ ਕਰਾਉਣਾ, ਮੈਂ ਤਾਂ ਹਰ ਰੋਜ਼ ਇੰਨੀਆਂ ਲੱਕੜਾਂ ਲੈ ਕੇ ਆਉਣਾ ਦੂਰੋਂ। ਇੱਥੇ ਉਹ ਪ੍ਰਵਾਨ ਨਹੀਂ ਹੋਏ, ਇੱਥੇ ਉਹ ਪ੍ਰਵਾਨ ਹੋਏ ਜਿਨ੍ਹਾਂ ਨੇ ਆਪਾ ਹੰਕਾਰ ਦੂਰ ਕਰਕੇ ਸੇਵਾ ਕੀਤੀ ਆ, ਉਹਨਾਂ ਨੇ ਬਖਸ਼ਿਸ਼ਾਂ ਪਾਈਆਂ। ਉਹਨਾਂ ਨੂੰ ਗੁਰੂ ਨੇ ਕਿਹਾ ਮੰਝ ਪਿਆਰਾ ਗੁਰੂ ਨੂੰ, ਗੁਰਮੰਝ ਪਿਆਰਾ ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ। ਮਹਾਰਾਜ ਕਹਿੰਦੇ ਭਾਈ ਉਰ ਹੰਕਾਰ ਨਾ ਕਬਹੂ ਕਰੇ, ਕਦੇ ਵੀ ਹੰਕਾਰ ਨਾ ਕਰੇ ਜਿਹਨੇ ਜੀਵਨ ਸਫਲ ਕਰਨਾ ਸੇਵਾ 'ਚ ਜੁੜੇ। ਕਿਉਂਕਿ ਜੇ ਹੰਕਾਰ ਕਰਕੇ ਭਾਵੇਂ ਉਹ ਬਾਣੀ ਪੜ੍ਹਦਾ ਹੈ, ਭਾਵੇਂ ਸੇਵਾ ਕਰਦਾ ਹੈ, ਭਾਵੇਂ ਸਿਮਰਨ ਕਰਦਾ ਹੈ, ਉਹ ਫਿਰ ਹੰਕਾਰ ਸਹਿਤ ਕੀਤਾ ਹੋਇਆ ਕੁਝ ਸਫਲਾ ਨਹੀਂ ਹੈ। ਨਾਮੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਾਵਨ ਬੋਲ ਆਪਾਂ ਪੜ੍ਹਦੇ ਸੁਣਦੇ ਹਾਂ। ਹਜ਼ੂਰ ਕਹਿੰਦੇ ਨੇ ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਹ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਅੱਜ ਦੇ ਇਸ ਪਾਵਨ ਮੁੱਖ ਵਾਕ ਦੇ ਆਰੰਭਤਾ ਦੀ ਪੰਗਤੀ 'ਚ ਗੁਰੂ ਜੀ ਮਾਣ ਤੋਂ ਰਹਿਤ ਹੋਣਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਉਪਦੇਸ਼ ਵੀ ਹਜ਼ੂਰ ਨੇ ਇਸਤਰੀ ਦੇ ਰੂਪਕ ਅਲੰਕਾਰ ਦੁਆਰਾ ਬਖਸ਼ਿਸ਼ ਕੀਤਾ ਹੈ। ਪ੍ਰਤੀਤ ਹੁੰਦਾ ਭੂਤ ਕਾਲ ਦੇ ਅੰਦਰ ਬਹੁਤ ਸਾਰੇ ਮੁਸਲਮਾਨ ਸੂਫੀ ਫਕੀਰ ਇਸਤਰੀਆਂ ਦਾ ਲਿਬਾਸ ਧਾਰ ਕੇ ਆਪਣੇ ਆਪ ਨੂੰ ਸੁਹਾਗਣ ਕਹਾਉਂਦੀਆਂ ਸਨ, ਪਰ ਲਿਬਾਸ ਕਈ ਵਾਰੀ ਸਰੀਰ 'ਤੇ ਪਖੰਡ ਵਾਲਾ ਧਾਰਿਆ ਹੁੰਦਾ ਸੀਗਾ। ਪੂਰਨ ਰੂਪ ਵਿੱਚ ਉਹਨਾਂ ਦੇ ਕਰਮ ਪੂਰੇ ਐਸੇ ਉੱਤਮ ਨਹੀਂ ਸਨ ਅਤੇ ਬਣੀਆਂ ਉਹ ਸੁਹਾਗਣਾਂ ਸਨ, ਸਤਵੰਤੀਆਂ ਸਨ ਕਹਾਉਂਦੀਆਂ। ਇਹ ਤਾਂ ਧੰਨ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਇਹੋ ਜਿਹੇ ਲਿਬਾਸਾਂ ਤੋਂ ਖਾਲਸੇ ਨੂੰ ਬਚਾਇਆ। ਮਹਾਰਾਜ ਨੇ ਪੰਜਾਂ ਕਕਾਰਾਂ ਦੀ ਰਹਿਤ ਬਖਸ਼ੀ ਆ, ਪ੍ਰਹਿਤਾਂ ਤੋਂ ਬਚਣ ਲਈ ਖਾਲਸਾ ਸਾਜ ਕੇ ਬਖਸ਼ਿਸ਼ ਕਰ ਦਿੱਤੀ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਅਕਾਲ ਪੁਰਖ ਦੀ ਫੌਜ ਬਣਾ ਦਿੱਤਾ ਮੇਰੇ ਖਾਲਸਾ ਪਾਤਸ਼ਾਹ ਜੀ ਨੇ, ਇੱਥੋਂ ਤੱਕ ਕਹਿ ਦਿੱਤਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਹੂੰ ਮੈਂ ਕਰੂੰ ਨਿਵਾਸ। ਨਹੀਂ ਤਾਂ ਕੋਈ ਭਰਾਈਆਂ ਵਾਲਾ, ਕੋਈ ਹੋਰਾਂ ਵਾਲਾ, ਕੋਈ ਕਿਹੋ ਜਿਹੇ ਸਰੀਰ 'ਤੇ ਲਿਬਾਸ ਧਾਰ ਕੇ ਇਸ ਤਰ੍ਹਾਂ ਦੇ ਅੰਦਰ ਹੀ ਸੰਸਾਰ 'ਚ ਜੀਵਨ ਆਪਣੇ ਬਤੀਤ ਕਰ ਜਾਂਦੇ ਸਨ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਆਓ ਮਨਵਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਸ਼ਬਦ ਦੀ ਵਿਚਾਰ ਸ਼ਬਦ ਦੇ ਆਰੰਭਤਾ ਤੋਂ ਸ੍ਰਵਣ ਕਰੀਏ।
ਵਾਹਿਗੁਰੂ ਸਾਹਿਬ ਜੀ, ਤਿਲੰਗ ਮਹੱਲਾ ਪਹਿਲਾ, ਆਨੜੀਏ ਮਾਨੜਾ ਕਾਏ ਕਰੇ।
ਤਿਲੰਗ ਰਾਗ ਦੇ ਅੰਦਰ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਪਰਮ ਕਿਰਪਾਲੂ ਜਗਤ ਗੁਰੂ ਅਨਕ ਰਹਿਤ ਪਰਮਾਤਮ ਜੋਈ, ਨਾਨਕ ਨਾਮ ਕਹਾਵੈ ਸੋਈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੋਇਆ। ਹਜ਼ੂਰ ਕਿਰਪਾ ਕਰਦੇ ਨੇ, ਆਨੜੀਏ ਮਾਨੜਾ ਕਾਏ ਕਰੇ ਹੈ। ਹਜ਼ੂਰ ਕਹਿੰਦੇ ਨੇ ਹੇ ਆਨੜੀਏ ਅਗਿਆਤ ਬੇਸਮਝ ਜੀਵ ਰੂਪ ਇਸਤਰੀਏ, ਮਾਨੜਾ ਕਾਏ ਕਰੇ ਹੈ, ਮਾਨੜਾ ਹੰਕਾਰ ਕਾਹਦਾ ਕਰ ਰਹੀ ਹੈ ਤੂੰ, ਕਿਸ ਹੰਕਾਰ ਵਿੱਚ ਤੂੰ ਖਚਿਤ ਹੋ ਰਹੀ ਹਾਂ, ਕਿਉਂ ਹੰਕਾਰ ਕਰ ਰਹੀ ਹੈ ਆਪਣੇ ਸਾਧਨਾਂ ਦਾ। ਜੇ ਹੁਣ ਪ੍ਰਤੱਖ ਇਸਤਰੀ ਹੰਕਾਰ ਵਿੱਚ ਹੀ ਘਰੀ ਰਹੇ, ਪਤੀ ਦੀ ਆਗਿਆ ਕਾਰਨ ਨਾ ਹੋਵੇ ਅਤੇ ਆਪਣੇ ਆਪ ਨੂੰ ਪਤੀ ਨਾਲੋਂ ਚੰਗੀ ਸਮਝੀ ਜਾਵੇ, ਫਿਰ ਪਤੀ ਦੀ ਪ੍ਰਸੰਨਤਾ ਕਿਵੇਂ ਹੋਵੇਗੀ। ਸੁਹਾਗਣ ਤਾਂ ਉਹੀ ਹੈ ਹੰਕਾਰ ਤੋਂ ਰਹਿਤ ਹੋ ਕੇ ਪਤੀ ਦੀ ਰਜ਼ਾ 'ਚ ਰਹੇ, ਪਤੀ ਦੇ ਹੁਕਮ 'ਚ ਚੱਲੇ, ਜੋ ਪਤੀ ਕਹਿੰਦਾ ਉਹਨੂੰ ਮੰਨੇ। ਬਾਹਜ ਰੂਪ ਵਿੱਚ ਵੀ ਗ੍ਰਿਸ਼ਤ ਧਰਮ ਵਿੱਚ ਗੁਰੂ ਦਾ ਸਾਨੂੰ ਇਹ ਉਪਦੇਸ਼ ਹੈ ਮਨੁੱਖ ਇਸਤਰੀ ਨੂੰ ਪਤਵਰਤਾ ਧਰਮ 'ਚ ਪ੍ਰਪੱਕ ਰਹਿਣ ਲਈ। ਮਨੁੱਖ ਨੇ ਪਤੀ ਨੇ ਆਪਣੇ ਫਰਜ਼ ਸੰਭਾਲਣੇ ਨੇ, ਬੀਬੀ ਨੇ ਆਪਣੇ ਫਰਜ਼ ਸੰਭਾਲਣੇ ਨੇ, ਪਤੀ ਨੇ ਪਤਨੀ ਦੇ ਰੂਪ ਵਿੱਚ ਹੋ ਕਰਕੇ ਪਤੀ ਦਾ ਸਤਿਕਾਰ ਕਰਨਾ, ਆਪਣੇ ਆਪ ਨੂੰ ਨਿਮਾਣੀ ਹੋ ਕੇ ਰਹਿਣਾ ਹੈ, ਹੰਕਾਰ ਨਹੀਂ ਕਰਨਾ, ਨਾ ਉੱਥੇ ਆਪਣੀ ਚੰਗੀ ਕੋਈ ਪੇਕੇ ਘਰ ਦੀ ਜਾਇਦਾਦ ਦਾ ਹੰਕਾਰ ਕਰਨਾ, ਨਾ ਧਨ ਦਾ ਕਰਨਾ, ਨਾ ਆਪਣੇ ਸਰੀਰ ਦੀ ਸੁੰਦਰਤਾ ਦਾ ਕਰਨਾ, ਨਾ ਆਪਣੀ ਸਿਆਣਪ ਦਾ ਮਾਣ ਕਰਨਾ। ਇਹ ਸਭ ਕੁਝ ਮਾਣ ਛੱਡ ਕੇ ਪਤੀ ਦੀ ਆਗਿਆ ਕਾਰਨ ਹੋ ਕੇ ਪਤੀ ਦੀ ਬਖਸ਼ਿਸ਼, ਪਤੀ ਦੇ ਹੁਕਮ ਤੋਂ ਲਾਂਭੇ ਜਾਣ ਵਾਲੀ ਜਿਹੜੀ ਹੈ ਉਹ ਸੁਹਾਗਣ ਨਹੀਂ, ਜਿਹੜੀ ਪਤੀ ਦੀ ਆਗਿਆ ਕਾਰਨ ਨਹੀਂ। ਸੰਸਾਰ ਦੇ ਅੰਦਰ ਉਹਨੂੰ ਦੁਆਗਣ ਕਿਹਾ ਗਿਆ, ਦੁਰਾਚਾਰਨ ਕਿਹਾ ਗਿਆ, ਕੁਲੱਖਣੀ ਕਿਹਾ ਗਿਆ। ਗੁਰਬਾਣੀ 'ਚ ਵੀ ਉਹਨੂੰ ਕੁਲੱਖਣੀ, ਦੁਆਗਣ ਇਤਿਆਦਿਕ ਭੈੜੇ ਸ਼ਬਦਾਂ ਨਾਲ ਹੀ ਉਹਨੂੰ ਪੁਕਾਰਿਆ ਗਿਆ ਜਿਹੜੀ ਪਤੀ ਦੀ ਆਗਿਆ ਕਾਰਨ ਨਹੀਂ। ਸਿੱਖ ਇਤਿਹਾਸ ਨੂੰ ਵੀ ਜ਼ਿਆਦਾ ਅਸੀਂ ਪੜ੍ਹਦੇ ਹਾਂ ਪ੍ਰੇਰਣਾ ਮਿਲਦੀ ਆ, ਮੀਰੀ ਪੀਰ ਦੇ ਮਾਲਕ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋ ਬਿੰਦ ਸਵਾਰੀ, ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਰੋ ਪਰੋਪਕਾਰੀ। ਛੇਵੇਂ ਗੁਰੂ ਜੀ ਜਦੋਂ ਵਿਵਾਹੁਣ ਗਏ ਸਾਡੇ ਜਗਤ ਮਾਤਾ ਮਾਤਾ ਦਮੋਦਰੀ ਜੀ ਨੂੰ ਇਤਿਹਾਸ ਦੱਸਦਾ ਤੇ ਜੇਕਰ ਆਉਂਦਾ ਕਹਿੰਦੇ ਉਸ ਵੇਲੇ ਜਿਵੇਂ ਅੱਜ ਕੱਲ੍ਹ ਵੀ ਇਸ ਤਰ੍ਹਾਂ ਦੀ ਇਹ ਮਰਜ਼ਾਦਾ ਵੀ ਕਈ ਵਾਰੀ ਗੁਰੂ ਦੀ ਹਜ਼ੂਰੀ ਦੇ ਅੰਦਰ ਗੁਰਸਿੱਖਿਆ ਅਨੁਸਾਰ ਸਿੱਖਿਆ ਦਿੱਤੀ ਜਾਂਦੀ ਆ, ਗੁਰਮਤ ਦੇ ਅਸੂਲਾਂ ਮੁਤਾਬਕ ਸਿੱਖਿਆ ਗੁਰੂ ਕੇ ਵਚਨ ਦ੍ਰਿੜ ਕਰਾਏ ਜਾਂਦੇ ਨੇ ਬੱਚੇ ਨੂੰ ਬੱਚੀ ਨੂੰ। ਤੇ ਕਹਿੰਦੇ ਆਨੰਦ ਕਾਰਜ ਦੇ ਸਮੇਂ ਛੇਵੇਂ ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਨਾਲ ਉਸ ਵੇਲੇ ਆਨੰਦ ਕਾਰਜ ਕਰਾਉਣ ਵਾਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸਨ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਛੇਵੇਂ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਕੁਝ ਵਚਨ ਕਹੋ ਫਿਰ ਮਰਜ਼ਾਦਾ ਮੁਤਾਬਕ। ਤੇ ਹੁਣ ਦੇਖੋ ਸਮਰੱਥ ਗੁਰੂ, ਤੇ ਜਦੋਂ ਸਮਰੱਥ ਗੁਰੂ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਕਿਹਾ ਜੀ ਕਹੋ ਵਚਨ ਕੁਝ ਸਿੱਖਿਆ ਦੇ, ਤਾਂ ਫਿਰ ਨੇਤਰਾਂ 'ਚ ਜਲ ਭਰ ਆਇਆ ਬਾਬਾ ਜੀ ਦੇ ਤੇ ਦੋਵੇਂ ਹੱਥ ਜੋੜ ਲਏ, ਪਾਤਸ਼ਾਹ ਆਪ ਗੁਰੂ ਨਾਨਕ ਦਾ ਸੇਵਾ ਸਰੂਪ ਹੋ। ਗੁਰੂ ਹਰਗੋਬਿੰਦ ਜੀ ਕਹਿਣ ਲੱਗੇ ਨਹੀਂ ਬਾਬਾ ਜੀ, ਮਰਜ਼ਾਦਾ ਮੁਤਾਬਕ ਕਹੋ ਆਪ ਵਚਨ। ਆਪਣੇ ਸੇਵਾ ਸਰੂਪਾਂ ਤੱਕ ਰੱਜ ਰੱਜ ਕੇ ਗੁਰੂ ਦੀਆਂ ਬਖਸ਼ਿਸ਼ਾਂ ਤੇ ਦਰਸ਼ਨ ਕੀਤੇ ਨੇ, ਗੁਰੂ ਨਾਨਕ ਦੀ ਮਹਾਨ ਤੁਹਾਡੇ ਤੇ ਰਹਿਮਤ। ਤੇ ਉਸ ਵੇਲੇ ਨਿਮਰਤਾ 'ਚ ਢਲ ਕੇ ਬਾਬਾ ਬੁੱਢਾ ਜੀ ਕਹਿਣ ਲੱਗੇ, ਸਤਿਗੁਰੂ ਆਪ ਮੇਰੇ ਸਮਰੱਥ ਗੁਰੂ ਹੋ, ਸਾਰੇ ਜਗਤ ਜੀਆਂ ਗੁਰਸਿੱਖਾਂ ਦੇ ਗੁਰੂ ਹੋ, ਮੈਂ ਫਿਰ ਆਪਣੇ ਵੱਲੋਂ ਕੁਝ ਨਹੀਂ ਕਹਿੰਦਾ, ਮੈਂ ਤਾਂ ਗੁਰੂ ਨਾਨਕ ਵੱਲੋਂ ਹੀ ਵਚਨ ਕਹਾਂਗਾ। ਇਤਿਹਾਸ ਦਾ ਕਥਨ ਹੈ ਗੁਰੂ ਨਾਨਕ ਦਿਸ ਤੇ ਉਪਦੇਸਾ ਦੇਤ ਭੈ ਪਰਨ ਜੁਗਨ ਵਸੇਸਾ, ਦੋਵਾਂ ਨੂੰ ਪਰਨ ਕਰਾਇਆ। ਤੇ ਉਸ ਵੇਲੇ ਸਾਡੇ ਮਾਤਾ ਜੀ ਨੂੰ ਕਿਹਾ, ਕੀ ਕਿਹਾ, ਹੇ ਬੀਬਾ ਇਹ ਤਵ ਸਿਰ ਤਾਜ, ਸ੍ਰੀ ਹਰਗੋਬਿੰਦ ਜੀ ਮਹਾਰਾਜ। ਮਹਾਰਾਜ ਕਹਿੰਦੇ ਸਦ ਆਇਸ, ਬਾਬਾ ਬੁੱਢਾ ਜੀ ਕਹਿੰਦੇ ਸਦ ਆਇਸ ਇਨ ਕੀ ਸਿਰ ਧਾਰੋ, ਨਹਿ ਪ੍ਰਤਕੂਲ ਭੂਲ ਪੱਗ ਧਾਰੋ। ਬਾਬਾ ਜੀ ਕਹਿਣ ਲੱਗੇ, ਹੇ ਸਤਿਕਾਰਯੋਗ ਸਾਡੇ ਮਾਤਾ ਜੀ, ਹੇ ਬੀਬਾ ਇਹ ਤਵ ਸਿਰ ਤਾਜ, ਇਹ ਤੇਰੇ ਸਿਰ ਦਾ ਤਾਜ ਨੇ ਗੁਰੂ ਹਰਗੋਬਿੰਦ ਜੀ ਮਹਾਰਾਜ, ਇਹ ਸਮਰੱਥ ਗੁਰੂ ਛੇਵੇਂ ਪਾਤਸ਼ਾਹ ਜੀ। ਸਦ ਆਇਸ ਇਨ ਕੀ ਸਿਰ ਧਾਰੋ, ਸਦਾ ਇਹਨਾਂ ਦੀ ਆਗਿਆ ਸਿਰ ਮੱਥੇ ਤੇ ਮੰਨਣੀ ਆ। ਨੈ ਪ੍ਰਤਕੂਲ ਭੂਲ ਪੱਗ ਧਾਰੋ, ਕਦੇ ਭੁੱਲ ਕੇ ਵੀ ਤੁਸਾਂ ਇਹਨਾਂ ਦੇ ਹੁਕਮ ਤੋਂ ਇੱਕ ਕਦਮ ਵੀ ਕਿਸੇ ਪਾਸੇ ਨਹੀਂ ਪੱਟਣਾ, ਇਹਨਾਂ ਦੇ ਹੁਕਮ 'ਚ ਹਮੇਸ਼ਾ ਕਦਮ ਧਰਨਾ, ਜਿੱਧਰ ਨੂੰ ਜਾਣਾ ਹੈ ਹੁਕਮ 'ਚ ਰਹਿਣਾ ਹੈ, ਇਹ ਹੁਕਮ 'ਚ ਚੱਲਣ ਦੀ ਹੀ ਗੁਰੂ ਪਾਤਸ਼ਾਹ ਦੀ ਸਾਨੂੰ ਸਿੱਖਿਆ ਹੈ। ਹਜ਼ੂਰ ਕਹਿੰਦੇ ਨੇ ਇਆਨੜੀਏ ਮਾਨੜਾ ਕਾਏ ਕਰੇਹ, ਗੁਣ ਕੋਈ ਹੋਣੇ ਨਾ ਆਗਿਆ 'ਚ ਰਹਿਣਾ ਨਾ, ਨਾ ਕੋਈ ਸ਼ੁਭ ਗੁਣ ਧਾਰਨ ਕੀਤੇ ਹੋਣੇ, ਵੱਡਿਆਂ ਦਾ ਸਤਿਕਾਰ ਕਰਨ ਵਾਲੇ ਗੁਣ ਨਾ ਹੋਣੇ, ਧਾਰਨ ਹੰਕਾਰ ਕਰ ਲੈਣਾ, ਮਾਂ ਨੂੰ ਕਾਹਦਾ ਮਾਨ ਹੈ। ਇਸੇ ਤਰ੍ਹਾਂ ਸੂਫੀ ਲਿਬਾਸ ਧਾਰਨ ਵਾਲੇ, ਸੁਹਾਗਣ ਕਹਾਉਣ ਵਾਲੇ ਕਹਾਉਂਦੇ ਸਨ ਵੀ ਵਾਹਿਗੁਰੂ ਰੂਪ ਪਤੀ ਦੀਆਂ ਅਸੀਂ ਸੁਹਾਗਣਾ ਹਾਂ, ਵਾਹਿਗੁਰੂ ਸਾਡਾ ਪਤੀ ਸਾਨੂੰ ਪ੍ਰਾਪਤ ਹੈ। ਇਹ ਤਾਂ ਅਟਲ ਸਚਾਈ ਆ ਵੀ ਹੈ ਤਾਂ ਸਾਰੀ ਲੋਕਾਈ ਦਾ ਵਾਹਿਗੁਰੂ ਪਤੀ ਹੈ ਨਾ, ਹੋਰ ਸਾਰੀ ਲੋਕਾਈ ਸਾਰੇ ਜੀ ਇਸਤਰੀਆਂ ਹਾਂ ਅਸੀਂ, ਵਾਹਿਗੁਰੂ ਪਤੀ ਹੈ ਸਾਰਿਆਂ ਦਾ। ਭਗਤ ਕਬੀਰ ਜੀ ਨੇ ਵੀ ਤਦ ਹੀ ਕਹਿ ਦਿੱਤਾ, ਹਰ ਮੇਰੋ ਪਿਰ ਹਉ ਹਰ ਕੀ ਬਹੁਰੀ ਆ। ਭਗਤ ਜੀ ਕਹਿੰਦੇ ਹਰੀ ਵਾਹਿਗੁਰੂ ਮੇਰਾ ਪਤੀ ਆ, ਮੈਂ ਵਾਹਿਗੁਰੂ ਜੀ ਦੀ ਇਸਤਰੀ ਹਾਂ। ਪਰ ਉਹ ਤਾਂ ਧਨ ਦਾ ਯੋਗ ਸਨ, ਉਹ ਤਾਂ ਸੁਹਾਗਣ ਸਨ ਭਗਤ ਕਬੀਰ ਜੀ। ਪਰ ਕਈ ਐਸੇ ਜਿਹੜੇ ਪਖੰਡ ਦਾ ਹੀ ਲਿਬਾਸ ਧਾਰਦੇ ਸਨ, ਗੁਣ ਉਹ ਨਹੀਂ ਸਨ। ਸਿੱਖ ਇਤਿਹਾਸ ਵਿੱਚ ਵੀ ਇੱਕ ਥਾਂ ਜ਼ਿਕਰ ਆਇਆ, ਨਾਨਕ ਪ੍ਰਕਾਸ਼ ਵਿੱਚ ਪ੍ਰਸੰਗ ਹੈ, ਇੱਕ ਸਾਹੋ ਸੁਹਾਗਣ ਮੁਸਲਮਾਨ ਫਕੀਰ ਆਪਣਾ ਨੌਂ ਸਾਹੋ ਸੁਹਾਗਣ ਰੱਖ ਕੇ ਲੋਕਾਂ ਤੋਂ ਬੜਾ ਮਾਣ ਸਤਿਕਾਰ ਕਰਾਉਂਦਾ ਸੀ, ਸਾਰਿਆਂ ਨੂੰ ਕਹਿੰਦਾ ਸੀ ਮੈਨੂੰ ਭੋਰੇ 'ਚ ਸ਼ਾਹ ਦੇ ਦਰਸ਼ਨ ਹੁੰਦੇ ਆ, ਰੱਬ ਦੇ ਭਗਵਾਨ ਦੇ ਮੈਨੂੰ ਖੁਦਾ ਦੇ ਦਰਸ਼ਨ ਹੁੰਦੇ ਆ, ਮੈਨੂੰ ਉਹਦਾ ਮਿਲਾਪ ਹੈ। ਅਤੇ ਇਸਤਰੀਆਂ ਵਾਲਾ ਸਰੀਰ 'ਤੇ ਪਹਿਰਾਵਾ ਧਾਰਿਆ ਹੋਇਆ ਸੀਗਾ, ਕੱਪੜੇ ਵੀ ਇਸਤਰੀਆਂ ਵਾਲੇ ਅਤੇ ਸਾਰੇ ਗਹਿਣੇ ਗੱਟੇ ਵੀ ਉਸ ਤਰ੍ਹਾਂ ਦੇ ਪਾਏ ਹੋਏ, ਲੋਕ ਬੜੀ ਮਾਨਤਾ ਕਰਦੇ ਸਨ। ਇਤਿਹਾਸ ਦਾ ਕਥਨ ਹੈ, ਸਾਹਾ ਸੁਹਾਗਣ ਨਾਉਂ ਧਰਾਇਓ, ਬਹੁ ਲੋਗਣ 'ਤੇ ਮਾਣ ਕਰਾਇਓ। ਆਪਣਾ ਨਾਉਂ ਸੁਹਾਗਣ ਰਖਾਇਆ ਸੀ, ਸਾਹੋ ਸੁਹਾਗਣ ਤੇ ਲੋਕਾਂ ਤੋਂ ਬੜਾ ਮਾਣ ਸਤਿਕਾਰ ਕਰਾਉਂਦਾ ਸੀ, ਬੜਾ ਮਾਣ ਚ ਕਿਰਿਆ, ਬੜੀ ਪੂਜਾ ਪ੍ਰਤਿਸ਼ਠਾ ਕਰਾਉਂਦਾ ਸੀ। ਇਤਿਹਾਸ ਚ ਜ਼ਿਕਰ ਵਿਸਥਾਰ ਨਾਲ ਸੰਖੇਪ ਜੀ ਬੇਨਤੀ ਕਰਦੇ ਵਾਂ, ਗੁਰੂ ਨਾਨਕ ਉੱਥੇ ਗਏ, ਮੇਲਾ ਲੱਗਿਆ ਸੀ, ਬੜਾ ਇਕੱਠ ਸੀ। ਹਜ਼ੂਰ ਨੇ ਉਹਦੇ ਮਰੀਦਾਂ ਨੂੰ ਕਿਹਾ ਵੀ ਕਹੋ ਤੁਸੀਂ ਆਪਣੇ ਪੀਰ ਨੂੰ ਤੁਹਾਨੂੰ ਬਾਹਰ ਮਿਲਣ ਵਾਸਤੇ ਆਏ ਨੇ ਇੱਕ ਸੰਦ। ਉਹਨਾਂ ਨੇ ਪੁੱਛਿਆ, ਜਵਾਬ ਦੇ ਦਿੱਤਾ ਅੰਦਰੋਂ ਬੈਠੇ ਨਹੀਂ ਬਾਹਰੋਂ, ਵੀ ਅੱਜ ਤਾਂ ਮੈਨੂੰ ਸ਼ਹੁ ਦੇ ਦਰਸ਼ਨ ਹੁੰਦੇ ਆ, ਮੈਂ ਨਹੀਂ ਕਿਸੇ ਨੂੰ ਅੱਜ ਹੋਰ ਮਿਲਣਾ, ਮੈਨੂੰ ਸ਼ਹੁ ਦਾ ਮਿਲਾਪ ਹੋ ਰਿਹਾ, ਸ਼ਹੁ ਦਾ ਦਰਸ਼ਨ ਹੋ ਰਿਹਾ, ਪਤੀ ਦਾ ਦਰਸ਼ਨ ਹੋਇਆ ਵਾਹਿਗੁਰੂ ਦਾ। ਗੁਰੂ ਨਾਨਕ ਦੇਵ ਜੀ ਕਹਿੰਦੇ, ਚੱਲ ਭਾਈ ਮਰਦਾਨਿਆ, ਇੱਥੇ ਕੁਝ ਨਹੀਂ ਹੈ, ਇੱਥੇ ਪਖੰਡ ਵਾਲਾ ਹੀ ਲਿਬਾਸ ਹੈ ਇਹਦਾ, ਸਾਰਾ ਕੁਝ ਝੂਠ ਦਾ, ਇਹਦਾ ਸਾਰਾ ਕੁਝ ਧਾਰਨ ਕੀਤਾ ਹੋਇਆ ਹੈ, ਇਹ ਪਾਜ ਉੱਗੜ ਜਾਣਾ ਹੈ। ਇਸ ਤਰ੍ਹਾਂ ਦੇ ਵਚਨ ਕਹਿੰਦਿਆਂ ਹਜ਼ੂਰ ਉੱਥੋਂ ਚਲੇ ਗਏ ਨੇ। ਫਿਰ ਸਤਿਗੁਰੂ ਪਾਤਸ਼ਾਹ ਗਏ ਨੇ ਉਸੇ ਇਕੱਠ ਦੇ ਵਿੱਚ, ਕਹਿੰਦੇ ਲੜਾਈ ਹੋ ਪਈ ਆਪਸ ਵਿੱਚ ਲੋਕਾਂ ਦੀ। ਜਦੋਂ ਲੜਾਈ ਹੋ ਪਈ ਤਾਂ ਆਪਸ ਵਿੱਚ ਡਾਂਗਾਂ ਸੋਟੇ ਚੱਲ ਪਏ। ਇੱਕ ਮਨੁੱਖ ਕੋਈ ਮਾੜਾ ਸੀ, ਆਪਣੀ ਜਾਨ ਬਚਾਵਣ ਵਾਸਤੇ ਵੀ ਮੈਂ ਪੀਰ ਦੇ ਕੋਲ ਕਿਉਂ ਨਾ ਚਲਿਆ ਜਾਵਾਂ, ਉਹਦਾ ਭੋਰਾ ਸੀ ਜਿਹੜਾ ਜਿੱਥੇ ਭੋਰੇ 'ਚ ਬੈਠਾ ਸੀ, ਬੂਹਾ ਬੰਦ ਕਰੀ ਬੂਹੇ ਨੂੰ ਧੱਕਾ ਮਾਰਿਆ ਵੀ ਅੰਦਰ ਜਾ ਕੇ ਜਾਨ ਮੇਰੀ ਬਚ ਜੂ, ਅਤੇ ਤਖਤੇ ਜੇ ਟੁੱਟ ਗਏ ਅਤੇ ਅੰਦਰ ਗਿਆ ਤਾਂ ਲੋਕ ਉਹਦੇ ਮਗਰ ਵੱਗ ਗਏ। ਅੰਦਰ ਕੀ ਦੇਖਿਆ ਤਾਂ ਸਾਹੋ ਸੁਹਾਗਣ ਵਿਭਚਾਰ ਕਰੀ ਜਾ ਰਿਹਾ, ਕੁਕਰਮ ਕਮਾ ਰਿਹਾ ਹੈ। ਅਤੇ ਲੋਕਾਂ ਨੇ ਜਦੋਂ ਕੁਕਰਮ ਕਰਦਾ ਅੰਦਰ ਦੇਖਿਆ, ਇਸਤਰੀ ਦੇਖੀ ਅਤੇ ਸਾਹੁ ਸੁਹਾਗਣ ਨੂੰ ਦੇਖਿਆ ਵਿਭਚਾਰੀ ਨੂੰ, ਅਤੇ ਉਸੇ ਨੂੰ ਕੁਟਾਪਾ ਚਾੜਨਾ ਸ਼ੁਰੂ ਕਰ ਦਿੱਤਾ। ਲੜਾਈ ਤਾਂ ਬੰਦ ਹੋ ਗਈ, ਸਾਰੀ ਲੜਾਈ ਉਹਦੇ 'ਤੇ ਹੀ ਆ ਪਈ। ਲੋਕਾਂ ਨੇ ਮੂੰਹ ਕਾਲਾ ਕੀਤਾ, ਉਹਦਾ ਖੋਤੇ 'ਤੇ ਚੜਾਇਆ, ਪਿੰਡ 'ਚ ਫੇਰਿਆ ਵੀ ਕਹਾਉਂਦਾ ਸੀ ਸਾਹੋ ਸੁਹਾਗਣ ਲਿਬਾਸ ਕਿਹਾ ਜਾਂ ਕੀ ਕੁਝ ਕੀਤਾ ਹੋਇਆ। ਇਸ ਤਰ੍ਹਾਂ ਅੰਗਣਾ ਕਾ ਲਿਬਾਸ ਸਭ ਧਾਰੇ, ਬੈਠੋ ਦੁਰਕਾ ਤੂਸਣ ਧਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਅੰਗਣਾ ਨਾਮ ਆ ਇਸਤਰੀ ਦਾ, ਅੰਗਣਾ ਕਾ ਲਿਬਾਸ ਸਭ ਧਾਰੇ, ਇਸਤਰੀਆਂ ਵਾਲਾ ਲਿਬਾਸ ਸਰੀਰ 'ਤੇ ਪਹਿਨ ਕੇ ਬੈਠੋ ਦੁਰਕਾ ਤੂਸਣ ਧਾਰੇ। ਚੁੱਪ ਕਰਕੇ ਅੰਦਰ ਭੋਰੇ ਦੇ ਵਿੱਚ ਬੈਠਾ ਸੀ, ਪਰ ਕਰਦਾ ਕੁਕਰਮ ਸੀ, ਵਿਚਾਰੋ ਸਾਰਾ ਕੁਝ ਪ੍ਰਗਟ ਹੋ ਗਿਆ। ਅਤੇ ਜਦੋਂ ਪ੍ਰਗਟ ਹੋ ਗਿਆ ਤਾਂ ਲੋਕਾਂ ਨੇ ਕਿਹਾ, ਕਹਿਣ ਲੱਗੇ ਇਹ ਹੁਤੋ ਪਖੰਡੀ, ਨੌ ਸੁਹਾਗਣ ਹੈ ਇਹੋ ਰੰਡੀ। ਲੋਕ ਕਹਿਣ ਲੱਗੇ ਸੁਹਾਗਣ ਆਪਣੇ ਆਪ ਨੂੰ ਕਹਾਉਂਦਾ ਸੀ, ਇਹ ਤਾਂ ਰੰਡੀਆਂ ਨਾਲੋਂ ਵੀ ਮਾੜਾ। ਕਹਿਣ ਲੱਗੇ ਇਹ ਹੁਤੋ ਪਖੰਡੀ, ਨੌ ਸੁਹਾਗਣ ਹੈ ਇਹੋ ਰੰਡੀ, ਇਹ ਤਾਂ ਰੰਡੀਆਂ ਨਾਲੋਂ ਵੀ ਮਾੜਾ, ਕਿਹੜੀ ਸੁਹਾਗਣ ਹੈ ਇਹ। ਉਸ ਵੇਲੇ ਉਹਦਾ ਬੁਰਾ ਹਾਲ ਹੋ ਗਿਆ, ਡੇਰਾ ਡੂਰਾ ਵੀ ਉਹਦਾ ਲੁੱਟਿਆ ਗਿਆ, ਬੁਰੀ ਹਾਲ ਬਹੁਤ ਹਾਲਤ। ਕੁਝ ਚਿਰ ਬਾਅਦ ਫਿਰ ਗੁਰੂ ਨਾਨਕ ਉੱਥੇ ਇੱਕ ਮਾਤਾ ਦੇ ਯਾਦ ਕਰਨ ਤੋਂ, ਉਸ ਮਾਤਾ ਨੂੰ ਨਿਵਾਜਨ ਦਰਸ਼ਨ ਦੇਣ ਲਈ ਗੁਰੂ ਨਾਨਕ ਗਏ ਨੇ। ਫਿਰ ਮੇਰੇ ਸਮਰੱਥ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਮਾਤਾ ਨੂੰ ਪੁੱਛਿਆ, ਮਾਤਾ ਇਹ ਕਿਤੇ ਸਾਹੁ ਸੁਹਾਗਣ ਰਹਿੰਦਾ ਸੀ? ਕਹਿਣ ਲੱਗੇ ਜੀ ਕਿਹੜਾ ਸਾਹੁ ਸੁਹਾਗਣ ਸੀ, ਉਹ ਤਾਂ ਵਿਭਚਾਰੀ ਸੀ, ਕੁਕਰਮੀ ਸੀ, ਉਹਦਾ ਤਾਂ ਮੂੰਹ ਕਾਲਾ ਲੋਕਾਂ ਨੇ ਕੀਤਾ, ਉਹਨੂੰ ਤਾਂ ਕੋਈ ਇੱਥੇ ਪੁੱਛਦਾ ਨਹੀਂ, ਕੋਈ ਨਹੀਂ ਬੁਲਾਉਂਦਾ, ਪਹਿਲਾਂ ਬੜੇ ਉਹਦੀ ਮਾਨਤਾ ਸੀ। ਅਤੇ ਇਤਨੇ ਨੂੰ ਕਹਿੰਦੇ ਇੱਕ ਕੋਈ ਪਿੰਗਲਾ ਕੋਈ ਕੁਸ਼ਤੀ ਹਜ਼ੂਰ ਦੇ ਸਨਮੁੱਖ ਆਇਆ, ਹਜ਼ੂਰ ਨੂੰ ਸਿਰ ਝੁਕਾਇਆ, ਹਜ਼ੂਰ ਨੇ ਕਿਰਪਾ ਕੀਤੀ, ਮਿਹਰ ਦੀ ਦ੍ਰਿਸ਼ਟੀ ਉਹਦੇ 'ਤੇ ਪਾਈ, ਉਹਨੂੰ ਰਾਜ਼ੀ ਕਰ ਦਿੱਤਾ। ਗੋਬਿੰਦ ਦਾਸ ਦੇ ਪ੍ਰਿਆਵਾਂ ਵਿੱਚ ਵੀ ਇਹ ਜ਼ਿਕਰ ਆਇਆ, ਕਹਿੰਦੇ ਹਜ਼ੂਰ ਨੇ ਉਹਨੂੰ ਰਾਜ਼ੀ ਕਰਕੇ ਵਚਨ ਕਰ ਦਿੱਤਾ। ਮਾਰੇ ਕਹਿੰਦੇ ਭਾਈ ਜਿਹੜਾ ਤੈਨੂੰ ਪੁੱਛੇ ਵੀ ਕਿਵੇਂ ਠੀਕ ਹੋਇਆ, ਤੂੰ ਕਹੀਂ ਸਾਹੁ ਸੁਹਾਗਣ ਨੇ ਰਾਜ਼ੀ ਕੀਤਾ। ਉਹ ਹੱਥ ਜੋੜ ਕੇ ਕਹਿੰਦਾ, ਮਹਾਰਾਜ ਸਾਹੁ ਸੁਹਾਗਣ ਨੂੰ ਤਾਂ ਕੋਈ ਨਾਉਂ ਨਹੀਂ ਲੈਣਾ ਚਾਹੁੰਦਾ। ਮਾਰੇ ਕਹਿੰਦੇ ਨਹੀਂ, ਵਚਨ ਮੰਨ, ਤੂੰ ਕੋਈ ਪੁੱਛੇ ਤੂੰ ਕਹੀਂ ਉਹਨੇ ਰਾਜ਼ੀ ਕੀਤਾ। ਅਤੇ ਲੋਕ ਹੈਰਾਨ ਹੋਣ ਉਹਦੇ ਕੋਲੋਂ ਸੁਣ ਕੇ ਵੀ ਤੂੰ ਕਿਵੇਂ ਰਾਜ਼ੀ ਹੋਇਆ। ਕਹਿੰਦਾ ਸਾਹੁ ਸੁਹਾਗਣ ਨੇ, ਇਹਨੇ ਨੂੰ ਸਾਹੁ ਸੁਹਾਗਣ ਨੂੰ ਪਤਾ ਲੱਗ ਗਿਆ, ਉਹਨੇ ਆ ਕੇ ਪੁੱਛਿਆ ਵੀ ਇਹ ਤੂੰ ਮੇਰਾ ਨਾਉਂ ਲਈ ਜਾਂਦਾ, ਦੱਸ ਸੱਚ ਦੱਸ। ਚਰਨੀ ਪੈ ਕੇ ਉਹਦੇ ਦੱਸਿਆ, ਉਹ ਕਹਿਣ ਲੱਗਿਆ ਉੱਥੇ ਉਹ ਮਾਤਾ ਦੇ ਘਰ ਬੈਠੇ ਨੇ ਇੱਕ ਕੋਈ ਪੂਰਨ ਪੁੱਜੇ ਹੋਏ ਮਹਾਂਪੁਰਖ, ਅਤੇ ਉਹਨਾਂ ਨੇ ਦੱਸਿਆ ਮੈਨੂੰ ਤਾਂ ਉਹਨਾਂ ਦੇ ਕਿਰਪਾ ਕੀਤੀ ਆ, ਪਰ ਨਾਉਂ ਤੇਰਾ ਲੈਣ ਲਈ ਕਿਹਾ। ਫਿਰ ਉਹ ਸਮਝ ਗਿਆ ਵੀ ਇਹ ਤਾਂ ਉਹੀ ਗੁਰੂ ਨਾਨਕ ਨੇ ਜਿਹੜੇ ਉਸ ਸਮੇਂ ਇੱਥੇ ਆਏ ਸਨ, ਮੈਂ ਦਰਸ਼ਨ ਨਹੀਂ ਕਰ ਸਕਿਆ, ਮੈਂ ਕੁਕਰਮੀ ਸੀ, ਵਿਭਚਾਰਾਂ 'ਚ ਖਾਚਤ ਸੀ, ਨਿਭਾਗਾ ਮੈਂ ਉਸ ਵੇਲੇ ਦਰਸ਼ਨ ਨਾ ਕਰ ਸਕਿਆ। ਅਤੇ ਫਿਰ ਉਹ ਚੱਲ ਕੇ ਸਾਹੁ ਸੁਹਾਗਣ ਗੁਰੂ ਨਾਨਕ ਦੇ ਚਰਨੀ ਆ ਪਿਆ। ਗੁਰੂ ਨਾਨਕ ਨੇ ਇਤਿਹਾਸ ਵਿੱਚ ਜ਼ਿਕਰ ਆ, ਉਹਨੂੰ ਨਿਹਾਲ ਕੀਤਾ, ਤਾਰਿਆ। ਪਰ ਉਹ ਵਿਚਾਰ ਕਿ ਇਸ ਤਰ੍ਹਾਂ ਦੇ ਵੀ ਪਖੰਡ ਵਾਲੇ, ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਆਨੜੀਏ ਮਾਨੜਾ ਕਾਇ ਕਰੇ ਹੇ, ਐ ਅਗਿਆਤ ਬੇਸਮਝ ਜੀਵ ਰੂਪ ਇਸਤਰੀਏ, ਕਾਹਦਾ ਹੰਕਾਰ ਕਰਦੀਆਂ ਸਾਧਨਾ ਦਾ ਲਿਬਾਸ ਦਾ, ਵਾਹਿਗੁਰੂ ਰੂਪ ਪਤੀ ਦੀ ਪ੍ਰਸੰਨਤਾ ਵਾਲੇ ਤੇਰੇ ਵਿੱਚ ਕੋਈ ਗੁਣ ਨਹੀਂ, ਤੈਂ ਧਾਰਨ ਕੀਤੇ।
ਪੁੰਨੜੈ ਘਰ ਹਰ ਰੰਗੋ ਕੀ ਨਾ ਮਾਣ ਹੈ,
ਉਹ ਹਰੀ ਵਾਹਿਗੁਰੂ ਕਿਤੇ ਦੂਰ ਨਹੀਂ ਹੈ। ਆਪ ਨੜੈ ਘਰ ਹਰ, ਉਹ ਹਰੀ ਵਾਹਿਗੁਰੂ ਤਾਂ ਤੇਰੇ ਸਰੀਰ ਰੂਪੀ ਹਿਰਦੇ ਰੂਪੀ ਘਰ ਦੇ ਵਿੱਚ ਹੀ ਆ। ਰੰਗੋ ਕੀ ਨਾ ਮਨੇ ਹੈ, ਉਹਦੀ ਪ੍ਰਾਪਤੀ ਉਹਦੀ ਅਭੇਤਾ ਦਾ ਆਨੰਦ ਕਿਉਂ ਨਹੀਂ ਮਾਣਦੀ? ਜੀਵ ਰੂਪ ਇਸਤਰੀਏ, ਤੂੰ ਇੱਧਰ ਉੱਧਰ ਕੀ ਭਟਕਦੀ ਫਿਰਦੀ ਆ? ਤੂੰ ਅੰਦਰੋਂ ਆਨੰਦ ਨੂੰ ਛੱਡ ਕੇ ਹੋਰ ਕਾਸ ਵਿੱਚ ਲੱਗ ਰਹੀ ਆ, ਉਹ ਤੇਰੇ ਅੰਦਰ ਹੀ ਹੈ, ਕਿਉਂ ਨਹੀਂ ਉਸ ਦਾ ਆਨੰਦ ਪ੍ਰਾਪਤ ਕਰਦੇ?
ਓ ਨੇੜੇ ਧਨ ਕਮਲੀਏ, ਬਾਹਰ ਕਿਆ ਢੂਡ ਹੈ।
ਓ ਨੇੜੇ ਧਨ ਕਮਲੀਏ, ਐ ਜੀਵ ਰੂਪ ਇਸਤਰੀਏ ਕਮਲੀਏ, ਸੋ ਵਾਹਿਗੁਰੂ ਪਤੀ ਕਿਤੇ ਦੂਰ ਨਹੀਂ, ਉਹ ਤਾਂ ਨੇੜੇ ਹੀ ਆ। ਸੋ ਨੇੜੇ ਧਨ ਕਮਲੀਏ, ਐ ਧਨ ਜੀਵ ਰੂਪ ਇਸਤਰੀਏ ਕਮਲੀਏ, ਵਾਹਿਗੁਰੂ ਕਿਤੇ ਦੂਰ ਨਹੀਂ ਹੈ, ਉਹ ਤਾਂ ਨੇੜੇ ਹੈ। ਬਾਹਰ ਕਿਆ ਢੂੰਡੇ, ਤੂੰ ਬਾਹਰ ਕੀ ਢੂੰਡਦੀ ਫਿਰਦੀ ਆ? ਉਹ ਬਾਹਰ ਨਹੀਂ ਹੈ, ਉਹ ਤਾਂ ਸਭ ਕਿਛ ਕਰਮ ਹੈ, ਬਾਹਰ ਕਿਛ ਨਾਹੀਂ। ਬਾਹਰ ਟੋਲੈ ਸੋ ਭਰਮ ਭਲਾਹੀ, ਉਹ ਤਾਂ ਤੇਰੇ ਸਰੀਰ ਰੂਪੀ ਘਰ ਦੇ ਅੰਦਰ ਹੀ ਹੈ। ਵਾਹਿਗੁਰੂ ਰੂਪ ਪਤੇ
ਹੈ ਕੀਆਂ ਦੇਹ ਸਲਾਈਆਂ ਨੈਣੀ, ਭਾਵ ਕਾ ਕਰ ਸਿੰਗਾਰੋ।
ਕਹਿੰਦੇ ਜੀ ਫਿਰ ਉਸ ਨੂੰ ਕਿਵੇਂ ਭਾਵਨਾ ਕਰੀਏ, ਜੇ ਉਹ ਅੰਦਰ ਹੀ ਹੈ, ਬਾਹਰੋਂ ਨਹੀਂ ਢੂੰਡਣਾ, ਫਿਰ ਉਹਨੂੰ ਪਾਇਆ ਕਿਵੇਂ ਜਾਵੇ, ਉਹਦੀ ਕਿਵੇਂ ਪ੍ਰਾਪਤੀ ਹੋਵੇ? ਹਜ਼ੂਰ ਕਿਰਪਾ ਕਰਦੇ ਨੇ ਮਹਾਰਾਜ, ਕਹਿੰਦੇ ਭੈ ਕੀਆਂ ਦੇਹ ਸਲਾਈਆਂ। ਮਹਾਰਾਜ ਕਹਿੰਦੇ ਜੇ ਅੰਦਰ ਆ ਨਾ, ਤੂੰ ਉਹਨੂੰ ਅੰਦਰੋਂ ਵੇਖਣਾ ਚਾਹੁੰਦੀ ਹੈ ਜੀਵ ਰੂਪ ਇਸਤਰੀਏ, ਤਾਂ ਤੂੰ ਭੈ ਦੀਆਂ, ਵਾਹਿਗੁਰੂ ਦਾ ਨਿਰਮਲ ਭੈ ਧਾਰਨ ਰੂਪ ਇਹ ਸਲਾਈਆਂ ਆਪਣੇ ਨੈਣੀ ਅੱਖਾਂ ਦੇ ਅੰਦਰ ਐਸਾ ਸੁਰਮਾ ਭੈ ਦੀਆਂ ਸਲਾਈਆਂ ਦੇ ਨਾਲ ਪਾਵਨਾ ਕਰ। ਭਾਵ ਕਾ ਕਰ ਸ਼ਿੰਗਾਰੋ, ਭਾਵ ਪ੍ਰੇਮ ਦਾ ਸ਼ਿੰਗਾਰ ਧਾਰਨ ਕਰਨਾ ਕਰ। ਪ੍ਰੇਮ ਕਰ ਸਾਚ ਕਹੋ ਸੁਣ ਲੇ ਹੋ ਸਭੈ ਜਿਨ। ਮਹਾਰਾਜ ਕਹਿੰਦੇ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ। ਦਸਮ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਵਾਹਿਗੁਰੂ ਨੂੰ ਪਾਇਆ। ਬਿਨਾਂ ਪ੍ਰੇਮ ਤੋਂ ਪੰਚਮ ਪਾਤਸ਼ਾਹ ਵੀ ਕਹਿੰਦੇ ਨੇ ਬਿਨ ਗੋਬਿੰਦ ਆਵਰ ਸੰਗ ਨੇਹਾਂ, ਉਹ ਜਾਨੋ ਸਦਾ ਦੁਹੇਲਾ। ਕਹੋ ਨਾਨਕ ਪ੍ਰਭ ਇਹ ਹੈ ਬੁਝਾਇਓ, ਪ੍ਰੀਤ ਪ੍ਰਭੂ ਸਦ ਕੇਲਾ। ਪ੍ਰਭੂ ਦੀ ਪ੍ਰੀਤੀ, ਪ੍ਰਭੂ ਦਾ ਪ੍ਰੇਮ ਹੀ ਸੁਖਦਾਈ ਹੈ, ਉਹੀ ਆਨੰਦ ਦੇ ਬਖਸ਼ਣ ਵਾਲਾ ਹੈ, ਉਹ ਤੋਂ ਬਿਨਾਂ ਹੋਰ ਨਾ ਪ੍ਰੇਮ ਸਭ ਦੁਖਦਾਈ ਬਣ ਜਾਂਦਾ। ਮਹਾਰਾਜ ਕਹਿੰਦੇ ਭੈ ਕੀਆਂ ਦੇਹ ਸਲਾਈਆਂ ਨੈਣੀ, ਭਾਵ ਕਾ ਕਰ ਸ਼ਿੰਗਾਰੋ, ਐ ਜੀਵ ਰੂਪ ਇਸਤਰੀ, ਵਾਹਿਗੁਰੂ ਦਾ ਨਿਰਮਲ ਸ਼ੁੱਧ ਭੈ ਧਾਰਨ ਰੂਪ ਇਹਨਾਂ ਸਲਾਈਆਂ ਦੇ ਨਾਲ ਸੁਰਮਾ ਪਾ ਮਨਬੁੱਧ ਰੂਪ ਨੇਤਰਾਂ ਚ, ਅਤੇ ਭਾਵ ਪ੍ਰੇਮ ਦਾ ਸ਼ਿੰਗਾਰ ਧਾਰਨਾ ਕਰ।
ਸੁਹਾਗਣ ਜਾਣੀਐ ਲਾਗੇ, ਜਾਂ ਸੋ ਧਰੇ ਪਿਆਰੋ।
ਜਾਂ ਸੋ ਧਰੇ ਪਿਆਰੋ, ਜਾਂ ਸੋ ਵਾਹਿਗੁਰੂ ਰੂਪ ਪਤੀ ਨਾਲ ਪਿਆਰ ਧਾਰਨ ਕਰੇ, ਉਹਦੇ ਨਾਲ ਪ੍ਰੇਮ ਕਰੇ ਵਾਹਿਗੁਰੂ ਦੇ ਨਾਲ, ਤੇ ਵਾਹਿਗੁਰੂ ਨੂੰ ਭਾ ਜਾਵੇ, ਤਾਂ ਸੁਹਾਗਣ ਜਾਣੀਆਂ ਲੱਗ ਗਈ, ਤਾਂ ਹੀ ਉਹ ਵਾਹਿਗੁਰੂ ਰੂਪ ਪਤੀ ਨਾਲ ਜੁੜੀ ਹੋਈ, ਉਹਦੇ ਨਾਲ ਲੱਗੀ ਹੋਈ ਜੀਵ ਰੂਪ ਇਸਤਰੀ ਸੁਹਾਗਣ ਜਾਣੀ ਜਾਂਦੀ ਹੈ।
ਆਣੀ ਬਾਲੀ ਕਿਆ ਕਰੇ, ਜਾ ਧਨ ਕੰਤ ਨਾ ਭਾਵੈ।
ਇਹ ਆਣੀ ਅਗਿਆਤ ਬੇਸਮਝ ਬਾਲੀ ਜੀਵ ਰੂਪ ਇਸਤਰੀ ਕੀ ਕਰੇ, ਜਾਂ ਧਨ ਕੰਤ ਨਾ ਭਾਵੈ, ਜਾਂ ਇਹ ਧਨ ਜੀਵ ਰੂਪ ਇਸਤਰੀ ਵਾਹਿਗੁਰੂ ਰੂਪ ਕੰਤ ਪਤੀ ਨੂੰ ਨਹੀਂ ਭਾਉਂਦੀ, ਨਹੀਂ ਸੁਖਾਉਂਦੀ।
ਕਰਨ ਪਲਾਹ ਕਰੇ ਬਹੁ ਤੇਰੇ, ਸਾ ਤਨ ਮਹਿਲ ਨਾ ਪਾਵੈ।
ਕਰਨ ਪਲਾਹ ਕਰੇ ਬਹੁ ਤੇਰੇ, ਬਹੁਤ ਤਰ੍ਹਾਂ ਦੇ ਪਲਾਹ ਯਤਨ ਰੂਪ, ਯਤਨ ਕਰਨ ਰੂਪ ਤੇ ਕਰਨ ਕੀਰਨੇ ਆਦਿਕ ਯਤਨਾਂ ਰੂਪ ਪਾਉਂਦੀ ਹੈ ਬਹੁ ਤੇਰੇ, ਪਰ ਸਾ ਤਨ ਮਹਿਲ ਨਾ ਪਾਵੈ। ਐਸੇ ਯਤਨ ਕਰਨ ਵਾਲੀ ਜੀਵ ਰੂਪ ਇਸਤਰੀ ਉਹ ਵਾਹਿਗੁਰੂ ਦੇ ਸਰੂਪ ਰੂਪੀ ਘਰ ਨੂੰ ਨਹੀਂ ਪਾ ਸਕਦੇ।
ਕਰਮਾ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ।
ਬਿਨ ਕਰਮਾ ਕਿਛ ਪਾਈਐ ਨਾਹੀ, ਬਿਨਾਂ ਕਰਮਾਂ ਤੋਂ ਕੁਝ ਪ੍ਰਾਪਤ ਨਹੀਂ ਹੁੰਦਾ। ਜੇ ਬਹੁ ਤੇਰਾ ਧਾਵੈ, ਭਾਵੇਂ ਬਹੁਤ ਤਰ੍ਹਾਂ ਜੀਵ ਦੌੜਿਆ ਵੀ ਫਿਰੇ ਕੁਝ ਪਾਵਣ ਲਈ, ਬਿਨਾਂ ਸਕਾਮ ਕਰਮਾਂ ਤੋਂ ਕੁਝ ਪ੍ਰਾਪਤ ਨਹੀਂ ਹੁੰਦਾ। ਨਿਸ਼ਕਾਮ ਕਰਨ ਵਿੱਚ ਭਾਵੇਂ ਬਹੁਤ ਤਰ੍ਹਾਂ ਦੌੜਿਆ ਫਿਰੇ, ਉਹਨਾਂ ਚਿਰ ਉਹਦੀ ਪ੍ਰਾਪਤੀ ਨਹੀਂ ਜਿੰਨਾ ਚਿਰ ਨਿਸ਼ਕਾਮ ਕਰਮ ਨਹੀਂ, ਕਿਉਂਕਿ ਸੇਵਾ ਕਰਤ ਹੋਏ ਨਿਸ਼ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਉੱਦਾਂ ਵੀ ਕੁਝ ਜਿਹੜੀ ਪ੍ਰਾਪਤੀ ਹੈ ਉਹ ਤਾਂ ਕਰਮਾਂ ਨਾਲ ਹੀ ਹੋਣੀ ਹੈ ਨਾ, ਆਪਣੇ ਆਪ ਤਾਂ ਹਰ ਕੋਈ ਮਨੁੱਖ ਕੌਣ ਚਾਹੁੰਦਾ ਵੀ ਮੈਂ ਦੁਖੀ ਰਹਾਂ, ਕੌਣ ਕਹਿੰਦਾ ਵੀ ਮੈਂ ਗਰੀਬ ਹਾਂ ਰਹਾਂ, ਹਰ ਕੋਈ ਵੱਡਾ ਤੋਂ ਵੱਡਾ ਅਮੀਰ ਧਨਾਟ ਬਣਨਾ ਚਾਹੁੰਦਾ, ਤੇ ਜੇ ਇਉਂ ਬਣਿਆ ਜਾਂਦਾ ਹੋਵੇ ਤਾਂ ਹਰ ਕੋਈ ਬਣ ਵੀ ਜਾਵੇ। ਪਰ ਪਾਤਸ਼ਾਹ ਦੇ ਪਾਵਨ ਬੋਲ ਨੇ ਆਪਣ ਲਈਆ ਜੇ ਮਿਲੈ ਸਭ ਕੋ ਭਾਗਟ ਹੋਏ, ਕਰਮਾਂ ਉੱਪਰ ਨਿਬੜੈ ਜੇ ਲੋਚੈ ਸਭ ਕੋਏ। ਮਹਾਰਾਜ ਕਹਿੰਦੇ ਤਾਂ ਕਰਮਾਂ 'ਤੇ ਨਿਬੇੜੈ, ਜੇ ਆਪਣੇ ਆਪ ਕੋ ਯਤਨ ਕੀਤਾ ਜਾਵੇ ਫਿਰ ਤਾਂ ਸਭ ਕੋਈ ਉਹ ਕਰੇ। ਹਾਂ ਯਤਨ ਕਰਨਾ ਚਾਹੀਦਾ, ਯਤਨ 'ਚ ਸਫਲਤਾ ਵਾਹਿਗੁਰੂ ਨੇ ਦੇਣੀ ਆ, ਕਿਰਪਾ ਮਾਲਕ ਨੇ ਕਰਨੀ ਆ, ਉਹਦੀ ਬਖਸ਼ਿਸ਼ ਨਾਲ, ਉਹਦੀ ਰਹਿਮਤ ਨਾਲ ਹੀ ਸਭ ਕੁਝ ਹੋਣਾ ਹੈ, ਕਰਮਾਂ ਦੇ ਨਾਲ ਹੀ। ਕਰਮ ਵੀ ਉਹ ਚੰਗੇ ਬਣਾਵਣ ਨੂੰ ਸਮਰੱਥ ਹੈ, ਮਾੜੇ ਕਰਮ ਕੱਟਣ ਨੂੰ ਸਮਰੱਥ ਹੈ। ਗੁਰੂ ਕਾ ਸ਼ਬਦ ਕੱਟੈ ਕੋਟ ਕਰਮ, ਇਹ ਵੀ ਗੁਰੂ ਦਾ ਸਿਧਾਂਤ ਆ। ਪਰ ਉਹਦਾ ਕਰਮਾਂ ਮੁਤਾਬਕ ਹਜ਼ੂਰ ਕਹਿੰਦੇ ਨੇ, ਬਿਨਾਂ ਕਰਮਾਂ ਤੋਂ ਕੁਝ ਪ੍ਰਾਪਤ ਨਹੀਂ ਹੈ, ਬਿਨ ਕਰਮਾਂ ਕਿਛ ਪਾਈਆ ਨਾਹੀਂ, ਜੇ ਬਹੁਤ ਤੇਰਾ ਧਾਵੈ। ਜੇਕਰ ਆਉਂਦਾ ਇੱਕ ਵਾਰ ਕਹਿੰਦੇ ਕਰਮਾਂ ਦਾ ਅਤੇ ਲਛਮੀ ਦਾ ਆਪਸ ਵਿੱਚ ਝਗੜਾ ਹੋ ਗਿਆ, ਕਿਤੇ ਜੰਗਲ ਦੇ ਵਿੱਚ ਮਲਾਪ ਹੋ ਗਿਆ, ਲਛਮੀ ਕਹਿਣ ਲੱਗੀ ਮੈਂ ਤਕੜੀ ਹਾਂ, ਜਿਹਨੂੰ ਮੈਂ ਚਾਹਾਂ ਵੱਡੇ ਅਮੀਰ ਬਣਾ ਦੇਵਾਂ, ਧਨਾਟ ਬਣਾ ਦੇਵਾਂ। ਕਰਮ ਦੇਵਤਾ ਕਹਿਣ ਲੱਗਿਆ ਨਹੀਂ ਲਛਮੀ, ਤੇਰੇ ਕੁਝ ਵੱਸ ਨਹੀਂ ਹੈ, ਤੂੰ ਭਾਵੇਂ ਠੀਕ ਆ ਸਭ ਕੁਝ ਆ, ਪਰ ਜਿਹੜਾ ਕੁਝ ਬਣਾਉਣਾ ਕਿਸੇ ਨੂੰ ਬਣਨਾ, ਉਹ ਤਾਂ ਜੇ ਮੈਂ ਮਦਦ ਕਰਾਂ ਸਹਾਇਤਾ ਕਰਾਂ ਫਿਰ ਹੀ ਤੇਰਾ ਕੁਝ ਕੀਤਾ ਸਫਲਾ ਹੁੰਦਾ, ਤੂੰ ਇਕੱਲੀ ਕੁਝ ਨਹੀਂ ਕਰ ਸਕਦੀ। ਉਹ ਕਹਿਣ ਲੱਗੀ ਕਿਉਂ ਨਹੀਂ ਕਰ ਸਕਦੀ? ਕਰਮ ਕਹਿੰਦੇ ਦੇਖ ਲਾ। ਉਹ ਕਹਿੰਦੇ ਮੈਂ ਹੁਣ ਬਣਾ ਦੇਣੀ ਆ। ਕਹਿੰਦੇ ਕਰਮ ਕਹਿੰਦੇ ਚੰਗਾ, ਉਹ ਲੱਕੜ ਹਾਰਾ ਫਿਰਦਾ ਵਿਚਾਰਾ, ਲੱਕੜਾਂ ਚੁਗਦਾ, ਲੈ ਇਹਨੂੰ ਧਨਾਟ ਬਣਾ ਦੇ। ਲਛਮੀ ਕਹਿੰਦੀ ਮੈਂ ਹੁਣੇ ਬਣਾ ਦਿੰਦੀ ਹਾਂ। ਲਛਮੀ ਨੇ ਕਹਿੰਦੇ ਉਸਨੂੰ ਲੱਕੜ ਹਾਲੇ ਨੂੰ ਬੁਲਾਇਆ, 500 ਦੀ ਥੈਲੀ ਮੋਹਰਾਂ ਦੀ ਉਹਨੂੰ ਦੇ ਦਿੱਤੀ। ਕਹਿਣ ਲੱਗੇ ਲੈ ਵੀ ਆ 500 ਮੋਹਰਾਂ ਦੀ ਥੈਲੀ ਆ, ਸੰਖੇਪ ਜੀ ਬੇਨਤੀ ਕਰ ਦੇਵਾਂ ਵੀ ਆਨੰਦ ਮਾਣੀ। ਕਹਿੰਦੇ ਉਹਨੇ ਲੈ ਲਈ ਲੱਕੜਹਾਰਾ, ਘਰ ਨੂੰ ਚਲਿਆ ਗਿਆ। ਕਰਮ ਮਾੜੇ, ਕਰਮਾਂ ਨੇ ਜਦੋਂ ਸਹਾਇਤਾ ਨਹੀਂ ਕੀਤੀ, ਘਰ ਆਉਂਦਿਆਂ ਬਾਹਰੋਂ ਜਿੰਦਾ ਲੱਗਿਆ, ਘਰ ਵਾਲੀ ਹੈ ਨਹੀਂ ਘਰ, ਅਤੇ ਸੋਚਿਆ ਵੀ ਨਾਲ ਥੈਲੀ ਕਾਹਨੂੰ, ਕਿਸੇ ਘਰ ਚੱਕੀ ਜਾਵਾਂ ਘਰ ਵਾਲੀ ਨੂੰ ਲੈਣ ਵਾਸਤੇ, ਅਤੇ ਬਾਹਰੋਂ ਹੀ ਕੰਧ ਦੇ ਉੱਤੋਂ ਦੀ ਆਪਣੇ ਵਿਹੜੇ ਦੇ ਵਿੱਚ ਥੈਲੀ ਅੰਦਰ ਸਿੱਟ ਦਿੱਤੀ, ਅਤੇ ਆਪ ਘਰ ਵਾਲੀ ਨੂੰ ਸੱਦਣ ਵਾਸਤੇ, ਲੱਭਣ ਵਾਸਤੇ ਚਲਿਆ ਗਿਆ। ਕਿਸੇ ਗੁਆਂਢਣ ਨੇ ਦੇਖ ਲਿਆ ਵੀ ਅੰਦਰੋਂ ਸਿੱਟੀ ਆ ਥੈਲੀ, ਬਾਹਰੋਂ ਤਾਂ ਜਿੰਦਾ ਲੱਗਿਆ ਸੀ। ਉਹਨੇ ਦੀਵਾਰ ਉੱਤੋਂ ਦੀ ਟੱਪ ਕੇ ਉਹਦੀ ਥੈਲੀ ਚੁੱਕ ਲਈ, ਉਹ ਘਰ ਵਾਲੀ ਨੂੰ ਲੈ ਕੇ ਜਦੋਂ ਜਿੰਦਰਾ ਖੋਲ੍ਹ ਕੇ ਦੱਸਦਾ ਆਉਂਦਾ, ਘਰ ਵਾਲੀ ਨੂੰ ਵੀ ਬੜਾ ਕੁਝ ਅੱਜ ਤਾਂ ਆਪਾਂ ਅਮੀਰ ਧਨਾਟ ਬਣ ਗਏ, ਜਿੰਦਰਾ ਖੋਲ੍ਹਿਆ ਤਾਂ ਅੰਦਰ ਕੁਝ ਬਣੀ, ਅੰਦਰ ਕੀ ਲੱਭਣਾ। ਬੜਾ ਦੁਖੀ ਹੋਇਆ, ਬੜਾ ਪਛਤਾਇਆ। ਆਖਰ ਦੂਜੇ ਦਿਨ ਫਿਰ ਲੱਕੜਾਂ ਉਵੇਂ ਹੀ ਚੁਗਣ ਚਲਿਆ ਗਿਆ, ਸਗੋਂ ਭੁੱਖਿਆਂ ਰਾਤ ਬਤੀਤ ਕੀਤੀ, ਲੱਕੜਾਂ ਬਣਾ ਉਸ ਦਿਨ ਲਿਆਂਦੀਆਂ। ਦੂਜੇ ਦਿਨ ਫਿਰ ਕਰਮ ਦੇਵਤਾ ਅਤੇ ਲਛਮੀ ਉੱਥੇ, ਲਛਮੀ ਨੂੰ ਕਰਮ ਦੇਵਤੇ ਕਹਿਣ ਲੱਗੇ ਤੇਰਾ ਸ਼ਾਹੂਕਾਰ ਅਮੀਰ ਧਨਾਟ ਉਹ ਬੈਠਾ, ਉਹ ਲੱਕੜਾਂ ਚੁਗਦਾ ਫਿਰਦਾ ਵਿਚਾਰਾ। ਫਿਰ ਕਹਿੰਦੇ ਲਛਮੀ ਨੇ ਸੱਦਿਆ, ਕਿੱਧਰ ਗਈ ਉਹ ਮੋਹਰਾਂ ਦੀ ਥੈਲੀ? ਉਹ ਕਹਿਣ ਲੱਗਿਆ ਉਹ ਤਾਂ ਕੋਈ ਲੈ ਗਿਆ, ਲੱਭੀ ਨਹੀਂ ਮੈਨੂੰ ਤਾਂ, ਆਹ ਕੁਝ ਹੋਇਆ ਸਭ ਵਾਪਰਿਆ ਦੱਸਿਆ। ਕਹਿੰਦੇ ਉਸੇ ਵੇਲੇ ਲਛਮੀ ਨੇ ਇੱਕ 9 ਲੱਖਾਂ ਹਾਰ ਦਿੱਤਾ ਵੀ ਆਹ ਲੈ ਜਾ, ਲੈ ਹੁਣ ਇਹਨੂੰ ਨਾ ਗਵਾਲੀ, ਸਾਰੀ ਉਮਰ ਤੈਥੋਂ, ਤੇਰੀਆਂ ਪੀੜ੍ਹੀਆਂ, ਤੇਰੀ ਸੰਤਾਨ ਤੋਂ ਨਹੀਂ ਇਹ ਮੁੱਕਣਾ ਇਹ ਸਭ ਕੁਝ, ਇਹਨੂੰ ਨਾ ਕੋਲੋਂ ਗਵਾਲੀ। ਵਿਚਾਰਾ ਲੱਕੜ ਹਾਰਾ ਸੀ, ਗਰੀਬ ਜਾ, ਉਹਨੇ ਆਖਿਆ ਵੀ ਐਵੇਂ ਕੋਈ ਐਂ ਲੈ ਕੇ ਜਾਊਂ ਤਾਂ ਕੋਈ ਦੇਖ ਨਾ ਲਵੇ, ਖੋਹ ਨਾ ਲਵੇ। ਆਪਣੀ ਪੱਗ ਦੇ ਵਿੱਚ ਉੱਪਰ ਟੰਗ ਰਿਹਾ, ਲੁਕੋ ਲਿਆ, ਸਿਰ ਦੇ ਉੱਤੇ ਪੱਗ ਬੰਨੀ ਵੀ ਲੁਕੋ ਲਿਆ, ਅਤੇ ਤੁਰਿਆ ਜਾਂਦਾ ਘਰ ਨੂੰ ਖੁਸ਼ ਹੋਇਆ। ਤਾਂ ਇਲ ਆਕਾਸ਼ ਦੇ ਵਿੱਚ ਉੱਡੀ ਫਿਰਦੀ ਸੀ, ਜਦੋਂ ਉਹਦੇ ਚਮਕਦਾ ਜਿਹਾ ਦਿਸਿਆ ਅਤੇ ਐਸਾ ਮਾਰਿਆ ਝੁਪਟ ਨਾਲ ਹੀ ਉਹਦੀ ਪੱਗ ਜੀ ਨੂੰ ਉਡਾ ਕੇ, ਅਤੇ ਨਾਲ ਹੀ ਹਾਰ ਲੈ ਗਈ। ਪੱਗ ਤਾਂ ਕਿਤੇ ਦੂਰ ਸੁੱਟਤੀ, ਪਰ ਹਾਰ ਕਦੋਂ ਸੁੱਟਣਾ ਇਹਨਾਂ ਨੇ, ਜਾ ਕੇ ਆਪਣੇ ਆਲਣੇ 'ਚ ਰੱਖ ਦਿੱਤਾ। ਫਿਰ ਦੂਜੇ ਦਿਨ ਉਵੇਂ ਉਹ ਲੱਕੜਾਂ ਚੁਗਦਾ ਤੁਰਿਆ ਫਿਰਦਾ। ਫਿਰ ਕਰਮ ਦੇਵਤਾ ਕਹਿੰਦਾ ਉਹ ਫਿਰਦਾ ਤੇਰਾ 9 ਲੱਖਾਂ ਹਾਰ ਲਿਜਾਣ ਵਾਲਾ। ਫਿਰ ਕਹਿੰਦੇ ਲਛਮੀ ਨੇ ਸੱਦਿਆ, ਪੁੱਛਿਆ, ਸਭ ਕੁਝ ਦੱਸਿਆ, ਸੰਖੇਪ ਬੇਨਤੀ ਕਰ ਦੇਵਾਂ, ਸਭ ਕੁਝ ਉਹਨੇ ਦੱਸ ਦਿੱਤਾ। ਫਿਰ ਕਹਿਣ ਲੱਗੀ ਚੰਗਾ ਲੈ ਆ ਕੀਮਤੀ ਬਡਮੁੱਲਾ ਇੱਕ ਰਤਨਾ ਲਾਲ ਹੈ, ਦੇਖਣ 'ਚ ਛੋਟਾ ਜਿਹਾ ਪ੍ਰਤੀਤ ਹੁੰਦਾ, ਬਹੁਤ ਬਡਮੁੱਲਾ ਹੈ, ਬੜੀ ਕੀਮਤ ਦਾ, ਇਹਨੂੰ ਸਾਂਭ ਕੇ ਰੱਖੀ। ਉਹਨੇ ਕਹਿੰਦੇ ਜੇਬ 'ਚ ਪਾ ਲਿਆ ਅਤੇ ਤੁਰ ਗਿਆ ਘਰ ਨੂੰ, ਲੱਕੜਾਂ ਛੱਡ ਕੇ। ਤੀਜੇ ਦਿਨ ਵੀ ਵਿਚਾਰਾ ਭੁੱਖਾ ਭਾਣਾ, ਅਤੇ ਜਦੋਂ ਜਾਂਦਾ ਜਾਂਦਿਆਂ ਜਾਂਦਿਆਂ ਪਿਆਸ ਲੱਗੀ ਬਹੁਤੀ, ਰਸਤੇ 'ਚ ਪਾਣੀ ਵਹਿੰਦਾ ਸੀ ਦਰਿਆ ਨਹਿਰ, ਅਤੇ ਉੱਥੇ ਪਾਣੀ ਪੀਣ ਲੱਗਿਆ। ਜਦੋਂ ਕੋਡਾ ਹੋ ਕੇ ਪਾਣੀ ਬੁੱਕ ਭਰਨ ਲੱਗਿਆ ਤਾਂ ਉਹਦੇ ਵਿੱਚ ਹੀ ਪਾਣੀ 'ਚ ਜੇਬ ਦੇ ਵਿੱਚੋਂ ਡਿੱਗ ਪਿਆ, ਉਹ ਮੱਛੀ ਨੇ ਨਿਗਲ ਲਿਆ, ਅਤੇ ਫਿਰ ਉਸੇ ਤਰ੍ਹਾਂ ਹੀ ਵਿਚਾਰਾ ਘਰ। ਆਖਰ ਜਦੋਂ ਚੌਥੇ ਦਿਨ ਵੀ ਉਵੇਂ ਫਿਰਦਾ ਦੇਖਿਆ ਤਾਂ ਲਛਮੀ ਕਰਮਾਂ ਦੇ ਅੱਗੇ ਹੱਥ ਜੋੜ ਕੇ ਖੜ ਗਈ, ਕਹਿਣ ਲੱਗੀ ਮੈਂ ਨਹੀਂ ਕੁਝ ਕਰ ਸਕੀ, ਹੁਣ ਤੂੰ ਦੱਸ ਕੀ ਬਣਾ ਸਕਦਾ। ਕਰਮ ਦੇਵਤੇ ਨੇ ਉਹਨੂੰ ਸੱਦਿਆ, ਕਹਿਣ ਲੱਗਿਆ ਲਛਮੀ ਮੈਂ ਕੁਝ ਬਹੁਤਾ ਨਹੀਂ ਦਿੰਦਾ। ਉਹਨੂੰ 2 ਪੈਸੇ ਦਿੱਤੇ ਕਰਮਾਂ ਨੇ, ਕਰਮ ਦੇਵਤੇ ਨੇ ਵੀ ਲੈ ਵੀ ਇਹਦਾ ਕੁਝ ਲੈ ਕੇ ਖਾ ਲਈ। ਕਰਮ ਦੇਵਤੇ ਨੇ ਮਦਦ ਕੀਤੀ, ਉਹ ਆਇਆ ਅਤੇ ਆਉਂਦਿਆਂ ਸਭ ਤੋਂ ਪਹਿਲਾਂ ਕੈਦਨ ਭੁੱਖੇ ਸੀ ਵੀ ਕੁਝ ਲੈ ਲਾਂ 2 ਪੈਸਿਆਂ ਦਾ। ਕਹਿੰਦੇ ਝੀਵਰ ਦੇ ਕੋਲ ਮੱਛੀਆਂ ਖਰੀਦਣ ਗਿਆ, ਮੱਛੀ ਖਰੀਦ ਲਈ, ਅਤੇ ਉਸੇ ਮੱਛੀ ਦੇ ਵਿੱਚ ਹੀ ਜਦੋਂ ਚੀਰ ਕੇ ਦੇਖਿਆ ਤਾਂ ਉਹੀ ਰਤਨ ਜਿਹੜਾ ਪਾਣੀ 'ਚ ਡਿੱਗਿਆ ਹੋਇਆ ਸੀ। ਅਤੇ ਘਰੇ ਹੀ ਆਉਂਦਿਆਂ ਖੁਸ਼ ਹੋ ਕੇ ਅੰਦਰ ਵੜਦੇ ਘਰ ਵਾਲੀ ਨੂੰ ਕਹਿਣ ਲੱਗਿਆ ਭਾਗਾਂ ਵਾਲੀ ਇਹ ਲੱਭ ਗਿਆ, ਲੱਭ ਗਿਆ। ਜਦੋਂ ਅੰਦਰ ਨੂੰ ਵੜਿਆ ਤਾਂ ਗੁਆਂਢਣ ਨੇ ਦੇਖਿਆ ਵੀ ਮੇਰਾ ਪਤਾ ਲੱਗ ਗਿਆ, ਹੋਰ ਨਾ ਪੁਲਿਸ ਨੂੰ ਫੜਾ ਦੇ। ਉਹ ਅੰਦਰ ਨੂੰ ਗਏ ਨੇ, ਉਹਨੇ ਕੰਧ ਦੇ ਉੱਤੋਂ ਦੀ ਥੈਲੀ ਉਹਨਾਂ ਦੇ ਵਿਹੜੇ 'ਚ ਮਾਰੀ, ਜਦੋਂ ਬਾਹਰ ਨੂੰ ਨਿਕਲਿਆ ਕਹਿਣ ਲੱਗਿਆ ਭਾਗਾਂ ਵਾਲੀਏ ਆਹ ਤਾਂ ਜੋ ਕੁਝ ਪਹਿਲਾਂ ਗੁਆਚਿਆ ਸੀ ਉਹ ਵੀ ਲੱਗ ਪਿਆ, ਪਰ ਹੁਣ ਖਾਣ ਲਈ ਭੁੱਖੇ ਸੀ, ਮੀਂਹ ਪਿਆ ਹੋਇਆ ਸੀ। ਕਹਿੰਦੇ ਦਰਖਤ ਦੇ ਉੱਤੋਂ ਆਲਣਾ ਲਾਉਣ ਵਾਸਤੇ ਜਦੋਂ ਚੜ੍ਹਿਆ ਦੇਖਿਆ ਤਾਂ ਉਸੇ ਆਲਣੇ ਦੇ ਵਿੱਚੋਂ ਹਾਰ ਵੀ ਲੱਭ ਗਿਆ, ਧਨਾਟ ਬਣ ਗਿਆ। ਬਿਨਾਂ ਕਰਮਾਂ ਤੋਂ ਕੁਝ ਨਹੀਂ ਹੈ, ਮੇਰੇ ਸਤਿਗੁਰੂ ਜੀ ਕਹਿੰਦੇ ਹਨ ਆਪਣ ਲਈਆ ਜੇ ਮਿਲੈ ਸਭ ਕੋ ਭਾਗਟ ਹੋਏ, ਕਰਮਾਂ ਉੱਪਰ ਨਿਬੜੈ ਜੇ ਲੋਚੈ ਸਭ ਕੋਏ। ਹਜ਼ੂਰ ਇੱਥੇ ਕਹਿੰਦੇ ਨੇ ਬੇਰ ਕਰਮਾ ਕਿਛ ਪਾਈਐ ਨਾਹੀ, ਜੇ ਬਹੁਤ ਤੇਰਾ ਧਾਵੈ। ਜਿੰਨਾ ਮਰਜ਼ੀ ਮਨੁੱਖ ਦੌੜਿਆ ਪਰੇ ਬਿਨਾਂ ਕਰਮਾਂ ਤੋਂ ਕੁਝ ਨਹੀਂ ਪਾਇਆ ਜਾਂਦਾ।
ਲਪ ਲੋਭ ਅਹੰਕਾਰ ਕੀ ਮਾਤੇ ਮਾਇਆ ਮਾਹੇ ਸਮਾਣੀ।
ਇਹ ਜੀਵ ਰੂਪ ਇਸਤਰੀ ਖਾਣ ਦੇ ਲੱਭ ਵਿੱਚ, ਪਦਾਰਥਾਂ ਦੇ ਇਕੱਤਰ ਕਰਨ ਲੋਭ ਵਿੱਚ, ਅਹੰਕਾਰ ਵਿੱਚ ਮਸਤ ਹੋ ਰਹੀ ਆ, ਮਾਇਆ ਦੇ ਅਹੰਕਾਰ ਚ ਸਮਾ ਰਹੀ ਹੈ।
ਇਨੀ ਬਾਤੀ ਸਹੁ ਪਾਈਐ ਨਾਹੀ ਭਈ ਕਾਮਣ ਐ।
ਕਾਮਣ ਜੀਵ ਰੂਪ ਇਸਤਰੀ ਐਸੀ ਅਗਿਆਨ ਅਗਿਆਤ ਹੋ ਰਹੀ ਹੈ, ਇਹਨਾਂ ਗੱਲਾਂ ਕਰਕੇ ਵਾਹਿਗੁਰੂ ਨਹੀਂ ਪਾਇਆ ਜਾਂਦਾ।
ਜਾਏ ਪੁੱਛੋ ਸੁਹਾਗਣੀ ਵਾਹੈ ਕਿਨੀ ਬਾਤੀ ਸਹੁ ਪਾਈਐ।
ਨਾਮ ਰਤੜੇ ਰੰਗ ਰਤੜੇ ਉਹਨਾਂ ਸੁਹਾਗਣਾ ਜੀਵ ਰੂਪ ਇਸਤਰੀਆਂ ਤੋਂ ਪੁੱਛੀਏ ਜਿਹਨਾਂ ਨੇ ਉਹਨੂੰ ਪਾਇਆ। ਜਾਏ ਪੁੱਛੋ ਸੁਹਾਗਣੀ ਵਾਹੈ ਵਾਹੈ ਉਹਨਾਂ ਪਾਸੋਂ ਸੁਹਾਗਣਾ ਕੋਲੋਂ ਕਿੰਨੀ ਬਾਤੀ ਸਹੁ ਪਾਈਐ, ਕਿੰਨਾ ਗੱਲਾਂ ਕਰਕੇ ਵਾਹਿਗੁਰੂ ਰੂਪ ਪਤੀ ਪਾਇਆ ਜਾਂਦਾ ਹੈ।
ਜੋ ਕਿਛ ਕਰੇ ਸੋ ਭਲਾ ਕਰ ਮਾਨੀਐ, ਹਿਕਮਤ ਹੁਕਮ ਚੁਕਾਈਐ।
ਹਜ਼ੂਰ ਅੱਗੇ ਬਖਸ਼ਿਸ਼ ਕਰਦੇ ਨੇ, ਉਪਦੇਸ਼ ਦਿੰਦੇ ਨੇ, ਭਾਈ ਜੋ ਵਾਹਿਗੁਰੂ ਕਰਦਾ ਉਹਨੂੰ ਭਲਾ ਕਰਕੇ ਮੰਨੀਏ, ਆਪਣੀ ਚਤਰਾਈ ਤੇ ਹੁਕਮ ਕਰਨਾ ਇਹ ਸਭ ਕੁਝ ਦੂਰ ਕਰ ਦੇਣਾ ਕਰੀਏ।
ਜਾ ਕੇ ਪ੍ਰੇਮ ਪਦਾਰਥ ਪਾਈਐ ਤਉ ਚਰਨੀ ਚਿਤ ਲਾਈਐ।
ਜਿਸ ਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਕਰਕੇ ਗਿਆਨ ਰੂਪ ਪਦਾਰਥ ਪਾਇਆ ਜਾਂਦਾ, ਉਸ ਮਾਲਕ ਦੇ ਚਰਨਾਂ ਨਾਲ ਹੀ ਚਿੱਤ ਵਿਰਤੀ ਨੂੰ ਜੋੜੀਏ।
ਸਹੋ ਕਹੈ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮਲ ਲਾਈਐ।
ਵਾਹਿਗੁਰੂ ਰੂਪ ਪਤੀ ਜੋ ਕਹਿੰਦਾ ਉਹ ਕਰੀਏ, ਤਨ ਮਨ ਵੀ ਗੁਰੂ ਪਰਮੇਸ਼ਰ ਨੂੰ ਅਰਪਣ ਕਰ ਦਈਏ। ਇਸ ਤਰ੍ਹਾਂ ਦਾ ਹੀ ਚੰਦਨ ਲਾਉਣਾ ਕਰੀਏ, ਹੋਰ ਦਿਖਾਵੇ ਦੀਆਂ ਸੁਗੰਧਿਤ ਵਸਤੂਆਂ ਲਗਾਵਣ ਦੀ ਲੋੜ ਨਹੀਂ ਹੈ।
ਏਵ ਕਹੇ ਸੁਹਾਗਣੀ ਭੈਣੇ ਇਨੀ ਬਾਤੀ ਸਹੁ ਪਾਈਐ।
ਏਵ ਕਹੇ ਹੈ ਸੁਹਾਗਣੀ ਭੈਣੇ, ਹੇ ਭੈਣੇ, ਇਸ ਤਰ੍ਹਾਂ ਸੁਹਾਗਣਾ ਕਹਿੰਦੀਆਂ ਹਨ, ਇਹਨਾਂ ਸੁਭ ਗੁਣਾਂ ਕਰਕੇ ਮਾਲਕ ਦੀ ਰਜਾਜ, ਮਾਲਕ ਦੇ ਹੁਕਮ ਨੂੰ ਮੰਨਣ ਕਰਕੇ ਵਾਹਿਗੁਰੂ ਰੂਪ ਪਤੀ ਪਾਇਆ ਜਾਂਦਾ ਹੈ।
ਆਪ ਗਵਾਈਐ ਤਾਂ ਸਹੁ ਪਾਈਐ ਔਰ ਕੈਸੀ ਚਤੁਰਾਈ।
ਹੰਕਾਰ ਦੂਰ ਕਰ ਦਈਏ ਤਾਂ ਪਤੀ ਵਾਹਿਗੁਰੂ ਨੂੰ ਪਾਇਆ ਜਾਂਦਾ, ਹੋਰ ਕਿਸ ਤਰ੍ਹਾਂ ਦੀ ਚਤਰਾਈ ਕਰਨੀ ਆ। ਚਤਰਾਈ ਛੱਡ ਦਈਏ, ਚਤਰਾਈ ਨਾ ਚਤੁਰ ਭੁਜ ਪਾਈਏ।
ਸੋ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨੌ ਨਿਧ ਪਾਏ।
ਵਾਹਿਗੁਰੂ ਰੂਪ ਪਤੀ ਜਦੋਂ ਮਿਹਰ ਦੀ ਦ੍ਰਿਸ਼ਟੀ ਕਰਕੇ ਵੇਖਦਾ, ਫਿਰ ਉਹ ਜਗਿਆਸੂ ਦਾ ਦਿਨ ਲੇਖੇ ਚ ਪੈ ਜਾਂਦਾ, ਸਫਲਾ ਹੋ ਜਾਂਦਾ। ਉਹਦੀ ਦ੍ਰਿਸ਼ਟੀ ਪੈਣ ਕਰਕੇ ਉਸ ਜੀਵ ਰੂਪ ਇਸਤਰੀ ਨੇ ਨੌਨਿਧੀ ਰੂਪ ਉਹਦੀ ਪ੍ਰਾਪਤੀ ਕਰ ਲਈ ਹੈ।
ਆਪਣੇ ਕੰਤ ਪਿਆਰੇ ਸਾ ਸੁਹਾਗਣ ਨਾਨਕ ਸਾ ਸਬਰਾਏ।
ਜੋ ਆਪਣੇ ਵਾਹਿਗੁਰੂ ਰੂਪ ਪਤੀ ਨੂੰ ਪਿਆਰੀ ਹੈ ਉਹੀ ਸੁਹਾਗਣ ਹੈ। ਹਜ਼ੂਰ ਕਹਿੰਦੇ ਨੇ ਉਹੀ ਮਹਾਰਾਣੀ ਵੱਡੀ ਰਾਣੀ ਹੈ।
ਐਸਾ ਰੰਗ ਰਾਤੇ ਸਹਿਜ ਕੇ ਮਾਤੇ ਐਹਨ ਸਭਾਏ ਸਮਾਣੀ।
ਐਸੇ ਪ੍ਰਭੂ ਨਾਮ ਰੰਗ ਵਿੱਚ, ਪ੍ਰੇਮ ਰੰਗ ਵਿੱਚ ਜਿਹੜੀ ਰੱਤੀ ਹੋਈ ਆ, ਸ਼ਾਂਤੀ ਆਦਿਕ ਗੁਣਾਂ ਵਿੱਚ ਮਸਤ ਹੈ, ਐਹਨ ਸਭਾਏ ਸਮਾਣੀ ਦਿਨ ਰਾਤ ਵਾਹਿਗੁਰੂ ਦੇ ਪ੍ਰੇਮ ਵਿੱਚ ਸਮਾਈ ਰਹਿੰਦੀ ਹੈ।
ਸੁੰਦਰ ਸਾਏ ਸਰੂਪ ਵਿਚੱਖਣ ਕਹੀਐ ਸਾ ਸਿਆਣੀ।
ਸਮਾਪਤੀ ਕਰਦਿਆਂ ਹਜ਼ੂਰ ਕਿਰਪਾ ਕਰਦੇ ਨੇ ਅਖੀਰਲੀ ਪੰਕਤੀ 'ਚ, ਸੁੰਦਰ ਸਾਏ ਸਰੂਪ ਵਿਚੱਖਣ। ਮਰ ਕਹਿੰਦੇ ਜੋ ਉਹਦੀ ਰਜਾ 'ਚ, ਮਾਲਕ ਦੇ ਭਾਣੇ 'ਚ ਚੱਲਦੀ ਆ, ਉਹ ਸੁੰਦਰ ਹੈ ਅਤੇ ਉਹ ਹੀ ਸਫਾਈ ਰੂਪੀ ਰੂਪ ਦੇ ਸਹਿਤ ਹੈ, ਉਹ ਵਿਚੱਖਣ ਹੈ, ਗਿਆਨ ਅਤੇ ਵਿਰਾਗ ਰੂਪੀ ਚਕਸ਼ੂਆਂ ਦੇ ਨੇਤਰਾਂ ਦੇ ਸਹਿਤ ਹੈ ਉਹ। ਮਾਰੇ ਕਹਿੰਦੇ ਉਹ ਹੀ ਸਿਆਣੀ ਹੈ, ਕਹੀਐ ਸਾ ਸਿਆਣੀ। ਉਹਨੂੰ ਸਭ ਤੋਂ ਸਿਆਣੀ ਕਿਹਾ ਜਾਂਦਾ ਜੋ ਵਾਹਿਗੁਰੂ ਰੂਪ ਪਤੀ ਦੀ ਰਜਾ 'ਚ ਅਤੇ ਉਹਨੂੰ ਭਾ ਜਾਣ ਵਾਲੀ ਹੈ। ਇਹ ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਦੀ ਵਿਚਾਰ ਜੋ ਆਪ ਸਰਵਣ ਕੀਤੀ ਆ, ਹਿਰਦੇ 'ਚ ਥਾਂ ਦੇਈਏ। ਗੁਰਸੰਗਤ ਜੀ, ਵਿਚਾਰ ਕਰਦਿਆਂ ਗੁਰਬਾਣੀ ਦੀ ਇੱਕ ਨਹੀਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਸਤਿਗੁਰੂ ਅਤੇ ਸੰਗਤ ਬਖਸ਼ਣ ਯੋਗ ਗੁਰੂ ਕਿਰਪਾ ਕਰਨ, ਅੱਗੋਂ ਨਹੀਂ ਗੁਰਬਾਣੀ ਦੀ ਵਿਚਾਰ ਕਰਨ ਦੀ ਸੁਮੱਤੀ ਬਖਸ਼ਿਸ਼ ਕਰਨ। ਆਓ ਅਖੀਰਲੀਆਂ ਪੰਗਤੀਆਂ ਇੱਕ ਵਾਰ ਪ੍ਰੇਮ ਨਾਲ ਪੜ ਸੁਣ ਲਈਏ, ਫਿਰ ਫਤਿਹ ਪ੍ਰੇਮ ਪ੍ਰਵਾਨ ਕਰਨੀ ਜੀ।
ਐਸੇ ਰੰਗ ਰਾਤੀ ਸਹਿਜ ਕੀ ਮਾਤੀ ਅਹਿਨਿਸ ਭਾਏ ਸਮਾਣੀ। ਸੁੰਦਰ ਸਾਏ ਸਰੂਪ ਵਿਚੱਖਣ ਕਹੀਐ ਸਾ ਸਿਆਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।